साहिब जियो अब मैं कौन उपाय करूं जे विद मन को संसा चूके पावनिद पार परूं। अब मैं कौन उपाय करूं जे विद मन को संसा चूके पावनिद पार परूं। जन्म पाए कछ पलो न कीनो ताते अधिक डरो मन बच क्रम हर गुण नहीं गाए यह जी सोच तारो गुरमत सुन कछ ज्ञान ना उपजियो गुरमत सुन कछ ज्ञान ना उपजियो पश जो उदर भरो कहो नानक प्रभ गिरद पछानो तब हम पतत तरो कहो नानक प्रभ बिरद पछानो तब हम पतत तरो। परम सम्मान योग साहिब श्री गुरु ग्रंथ साहिब सचे पातशाह जी दे पावन पवित्र हजूरी अंदर संध्या वेले दे इस सजे हुए गुरमत दीवान अंदर हजूर दी अमृत बाणी दा नितनेम सन्मान योग भाई बलदेव सिंह जी इलाही गुरबाणी दा कीर्तन असानू सरवण करा के गए जो पिछले दिना तो पंचम पातशाह सतगुरु गुरु अर्जन देव जी महाराज हजूर दे पावन पवित्र मुबारक अमृत बचन जो दिसै गुरसिखड़ा तिस निव निव लागू पाए जियो आखा बिरथा जी की गुर सज्जन देहे मिलाए जियो। गुरु का सिख नजरी पै जावे ते अदब सत्कार दे नाल ओदे चरना विच चुका। दूसरा उस गुरसिख नू अपने अंदर दी पीड़ा अंदर दी बिरथा वेदना प्रगट करा दसा के मैनू गुरु सज्जन मिला दे। कल आपा विचार कीती सी के सज्जन शब्द असी रिश्तेदारां लई भी वरतने हां सज्जन शब्द मित्रां लई भी वरतने हां सज्जन शब्द सुहिरद लोकां लई भी वरतने हां और सज्जन शब्द की वरतों गुरमुख महापुरख ले सतगुरु ले और पार ब्रह्म परमेश्वर ले भी है। कल दी विचार सी कि दुनिया दे सज्जन सिर्फ जीवत रेंद्या होया ही साथ देते ने, पर कई बारी जिंदगी दे एहो जै मुकाम पड़ा आंदे ने के दुख मुसीबत कोई विपता आ जाए ते दुनिया दे सज्जन भी जिंदे जी साथ छड़ जांदे। पर हजूर सच्चे पातशाह जी ने इस पवित्र बचन विच जिज्ञासु रूप हो गुरु सज्जन दे मिलाप लई गुरसिख नूं बेनती कीती है, आओ निर्धारित कीते हुए समय अंदर रह के आप जी दी सेवा कर सकां। धन श्री गुरु ग्रंथ साहिब आप कृपा करो, अंदर दा टिका बख्श के आप ही विचार करा लवो, गुरु बख्शी फतेह प्रवान करो और उच्चारण करो जी वाहे गुरु जी का खालसा वाहे गुरु जी की फतेह। कल विचार इस पवित्र बचन ते संपन्न कीती सी के संसार दे सज्जन स्वार्थ नू मुख रख के अक्सर नेड़ता बनाउंदे, जिवें हजूर दे बचन ने के जदो दुख आवे ए साथ छड़ जांदे। सतगुरु गुरु नानक साहिब जी दे पवित्र बचन दा एक प्रमाण सी के संसार दे सज्जन ता ऐसे ने के जिवें कहें दा भांडा कांसी दा बर्तन उनू बाहरों देखिए धुप विच ते ओ चमकदा बहुत है, पर जे उस चमकदे हुए भांडे नू दूरों देखिए ते अखां नू ओदी निर्मलता ही ओदी शुद्धता सानू प्रतीत होवेगी। पर जिस वक्त उस बर्तन चमकदे हुए नू कोई खत विच पकड़ लवे ते अपने खत दियां उंगलां अपना हाथ उस बर्तन दे विच मारे ते उस चमक विचों निकली कोई कालख बंदे दियां उंगलां नू भी कालियां कर जांदी है, हाथ नू भी कालियां कर दी है। इन बिन इसे तरह बार मुखी जड़े सज्जन ने उना दी चमक उना दे जबान दी शब्दावली इंज प्रतीत इंज भासदा है के अंदरों बारों ए निर्मल ने, पर जदो उना दे नजदीक हो के कुछ दिन वर्तन दा मौका मिलदा है ते उदो फिर उना दे अंदर दी कालख वर्तन वाले दे सामने प्रगट हो जांदी। उस आप सारे बाणी पढ़न वाले गुरमुख हो हजूर दे पवित्र बचन ने के उजल के हां चिलकना घुट मकालड़ी मस धोत्या जूठ ना उतरे जे सौ धोवा तिश, ए बार मुखी चमक है। पर नाल अगे बचन है के सज्जन कौन, सज्जन सही नाल मैं चलद्या नाल चलन, सज्जन ओवे के जिथे मैं तुरा मेरे साथ होन ओ मेरे अंग संग होन, सज्जन सही नाल मैं चलद्या नाल चलन, जिथे लेखा मंगिए तिथे खड़े दसन, जिथे लेखा पुछया जाए ओ सज्जन लेखे वाली थां ते भी पहुंच जाए। इथे सिर्फ एक बेनती है, ओ सज्जन समर्थ सतगुरु है। फिर शब्द दोहरा दिया कि दुनिया दे सज्जन खान पान तक ही सहमत ने, पर भाई गुरदास साहिब दे पवित्र कवित तो ये विचार शुरू करांगे कि गुरु सज्जन ऐसे ने कि जिन्ना को आपां प्यार करांगे ते गुरु ग्रंथ साहिब जी दे मुताबक ਸਤਿਗੁਰੂ ਦੁਗਣਾ ਨਹੀਂ ਤਿਗਣਾ ਨਹੀਂ ਸੈਂਕੜੇ ਨਹੀਂ, ਜਿੰਨਾ ਕੁ ਤੂੰ ਮਨਾ ਪਿਆਰ ਕਰੇਗਾ ਗੁਰੂ ਉਸ ਤੋਂ ਕਰੋੜਾਂ ਗੁਣਾ ਵੱਧ ਤੈਨੂੰ ਪਿਆਰ ਕਰੇ, ਕਿਉਂਕਿ ਦੁਨੀਆਂ ਦੇ ਸੱਜਣ ਐਸਾ ਨਹੀਂ ਕਰ ਸਕਦੇ। ਤੂੰ ਇੱਕ ਗੁਣਾ ਕਰੇਗਾ ਉਹ ਕਰੋੜਾਂ ਗੁਣਾ ਕਰਨਗੇ, ਤੂੰ ਇੱਕ ਵਾਰੀ ਗੁਰੂ ਨੂੰ ਭਾਵਨਾ ਨਾਲ ਚੇਤੇ ਕਰੇਗਾ ਗੁਰੂ ਤੈਨੂੰ ਵਾਰ ਵਾਰ ਚੇਤੇ ਕਰਨਗੇ, ਤੂੰ ਇੱਕ ਕੌਡੀ ਵੀ ਕਿਤੇ ਸ਼ਰਧਾ ਨਾਲ, ਕੌਡੀ ਪੁਰਾਣੇ ਲੋਕ ਵਰਤਦੇ ਸਨ, ਇਉਂ ਕਹਿ ਲੋ ਇੱਕ ਪੈਨੀ ਸ਼ਬਦ ਵਰਤ ਲਈਏ ਇੱਕ ਪੈਸਾ ਵਰਤ ਲਈਏ, ਤੂੰ ਇੱਕ ਪੈਸਾ ਵੀ ਗੁਰੂ ਚਰਨਾਂ ਵਿੱਚ ਭਾਵਨਾ ਨਾਲ ਮੱਥਾ ਟੇਕੇ ਤੇ ਗੁਰੂ ਇਸ ਦੇ ਬਦਲੇ ਤੇਰੇ ਸਾਹਮਣੇ ਦੁਨੀਆ ਦੇ ਖਜ਼ਾਨਿਆਂ ਦਾ ਢੇਰ ਲਾ ਦੇਣਗੇ, ਕਿਉਂਕਿ ਸਤਿਗੁਰੂ ਦਇਆ ਦੇ ਸਮੁੰਦਰ ਨੇ ਜਦੋਂ ਕੋਈ ਗੁਰੂ ਸੱਜਣ ਨੂੰ ਪਿਆਰ ਕਰਦਾ ਤੇ ਉਸ ਪਿਆਰ ਦਾ ਉੱਤਰ ਕਰੋੜਾਂ ਗੁਣਾ ਗੁਰੂ ਵੱਲੋਂ ਵੱਧ ਮਿਲਦਾ। ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਇਹ ਦਵੱਲੀ ਪਿਆਰ ਹੈ, ਇੱਕ ਪਾਸਲ ਪਿਆਰ ਨਹੀਂ। ਤਾਂ ਇਹ ਸ਼ਬਦ ਮਨ ਚ ਆਇਆ, ਕਈ ਵਾਰੀ ਕਹਿੰਦੇ ਆ ਤੂੰ ਇੱਕ ਗੁਣਾ ਕਰ ਫਲਾਣਾ ਦਸ ਗੁਣਾ ਕਰੇਗਾ, ਪਰ ਪਿਆਰਿਓ ਗੁਰੂ ਤਾਂ ਕਰੋੜਾਂ ਗੁਣਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ। ਜੇ ਸਿੱਖ ਭਾਵਨਾ ਨਾਲ ਆਪਣੇ ਗੁਰੂ ਦੇ ਚਰਨਾਂ ਦੇ ਸ਼ਰਨ ਵਿੱਚ ਇੱਕ ਕਦਮ ਪੱਟੇ ਇੱਕ ਪੈਂਡਾ ਕਰੇ ਤੇ ਸਤਿਗੁਰੂ ਕਰੋੜਾਂ ਕਦਮ ਨੂੰ ਅੱਗੇ ਲੈਣ ਵਾਸਤੇ ਆਉਂਦੇ। ਇਹ ਕੇਵਲ ਬਾਹਰਮੁਖੀ ਨਹੀਂ ਅੰਦਰੂਨੀ ਤੌਰ ਤੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਰਫ ਸਿਮਰਨ ਮਾਤਰ, ਸਤਿਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਆਪਣੀ ਰਸਨਾ ਤੇ ਬਿਠਾ, ਆਪਣੀ ਰਸਨਾ ਤੋਂ ਗੁਰੂ ਦੇ ਬਖਸ਼ੇ ਹੋਏ ਗੁਰਮੰਤਰ ਨੂੰ ਜਪ ਤੇ ਇਸ ਜਪ ਦੀ ਤਫੈਲਿਸ਼, ਇਸ ਜਪ ਦੀ ਸਾਧਨਾ ਦਾ ਸਦਕਾ ਗੁਰੂ ਤੈਨੂੰ ਅਨੇਕਾਂ ਵਾਰੀ ਚੇਤੇ ਕਰਨਗੇ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਏ ਬਾਰੰਗ ਬਾਰ ਗੁਰ ਹੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ। ਜੇ ਕੋਈ ਭਾਵਨਾ ਦਾ ਭਿੱਜਾ ਹੋਇਆ ਇੱਕ ਕੌਡੀ ਵੀ ਗੁਰੂ ਚਰਨਾਂ ਵਿੱਚ ਰੱਖ ਕੇ ਮੱਥਾ ਟੇਕੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਂ ਗੁਰ ਸਰਬ ਨਿਦਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਦਇਆ ਨਿਧ ਐਸਾ ਹੈ ਗੁਰੂ ਸੱਜਣ, ਉਹ ਤਾਂ ਦਇਆ ਦੇ ਖਜ਼ਾਨੇ ਨੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ, ਸਤਿਗੁਰੂ ਦਇਆ ਦੇ ਖਜ਼ਾਨੇ ਨੇ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ, ਐਸੇ ਗੁਰੂ ਸੱਜਣ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ, ਆਪ ਉਹ ਪਵਿੱਤਰ ਬਚਨ ਰੋਜ਼ ਨਿਤਨੇਮ ਕਰਨ ਵਾਲੇ ਸੱਜਣ ਜੋ ਸੁਖਮਨੀ ਸਾਹਿਬ ਪੜ੍ਹਦੇ ਕਿ ਸਤਿਗੁਰੂ ਸੱਜਣ ਦਾ ਪਿਆਰ ਇਹ ਸੰਸਾਰ ਵਾਲਾ ਨਹੀਂ। ਤੇ ਇਹ ਵੀ ਸੱਚ ਹੈ ਕਿ ਪਰਮਾਤਮਾ ਦੇ ਘਰ ਦੇ ਵਿੱਚ, ਪਰਮੇਸ਼ਵਰ ਦੇ ਘਰ ਵਿੱਚ ਰਸਾਈ ਵੀ ਟਿਕਾਣਾ ਵੀ ਉਹਦਾ ਹੈ ਕਿ ਜਿਹਨੇ ਸਤਿਗੁਰੂ ਦਾ ਪੱਲਾ ਪਕੜ ਲਿਆ। ਸਤਿਗੁਰੂ ਤੋਂ ਬਿਨਾਂ ਉਹਦੇ ਘਰ ਵੀ ਥਾਂ ਕਿੱਥੇ। ਇਹ ਪਰਮਾਤਮਾ ਦੇ ਘਰ ਦਾ ਇੱਕ ਵਿਧਾਨ ਹੈ, ਨੇਮ ਹੈ। ਉਂਝ ਜੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸ਼ਬਦ ਬਚਨ ਪਾਠ ਕਰਨੇ ਆ ਤੇ ਦਾਵਾ ਨਹੀਂ, ਮੇਰਾ ਖਿਆਲ ਕਿ ਹਰ ਇੱਕ ਗੁਰੂ ਗ੍ਰੰਥ ਸਾਹਿਬ ਦੇ ਅੰਗ ਉੱਤੇ ਗੁਰੂ ਦਾ ਜ਼ਿਕਰ ਜ਼ਰੂਰ ਮਿਲੇਗਾ। ਕੋਈ ਵੀ ਪਵਿੱਤਰ ਅੰਗ ਐਸਾ ਨਹੀਂ ਕਿ ਜਿਸ ਵਿੱਚ ਹਜ਼ੂਰ ਨੇ ਗੁਰੂ ਦਾ ਜ਼ਿਕਰ ਨਾ ਕੀਤਾ ਹੋਵੇ, ਕਿਉਂਕਿ ਗੁਰੂ ਤੋਂ ਬਿਨਾਂ ਪਰਮਾਤਮਾ ਦੇ ਘਰ ਵਿੱਚ ਰਸਾਈ ਨਹੀਂ। ਭਾਵੇਂ ਸਿਆਣਾ ਜਿੰਨਾ ਮਰਜ਼ੀ ਬੰਦਾ ਹੋ ਜਾਏ, ਸਿਆਣਪ ਨਾਲ ਗੱਲਾਂ ਆ ਸਕਦੀਆਂ ਨੇ, ਬੋਧਕ ਤਲ ਤੇ ਬੰਦੇ ਕੋਲ ਤਰਕ ਪੈਦਾ ਹੋ ਸਕਦਾ, ਇਹਦੇ ਕੋਲ ਗਿਆਨ ਇਕੱਠਾ ਹੋ ਸਕਦਾ, ਪਰ ਸਿਆਣਪ ਦਾ ਸੰਬੰਧ ਭਵ ਸਾਗਰ ਵਿੱਚ ਤਰਨ ਨਾਲ ਕੀ। ਵੱਡੇ ਵੱਡੇ ਸਿਆਣੇ ਬੰਦੇ ਡੁੱਬਦੇ ਦੇਖੇ ਨੇ ਤੇ ਜਿਨ੍ਹਾਂ ਭਾਵਨਾ ਨਾਲ ਗੁਰੂ ਦਾ ਪੱਲਾ ਪਕੜ ਲਿਆ, ਸਤਿਗੁਰੂ ਨੇ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਫੁਰਮਾਇਆ ਕਿ ਗੁਰ ਕੀ ਮਤ ਤੂੰ ਲੇ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੀ। ਗੁਰੂ ਦੀ ਮਤ ਲੈ, ਸਿਆਣਪ ਤੇਰੇ ਕੋਲ ਹੈ, ਪਰ ਸਿਆਣਪ ਕਿਸੇ ਕੰਮ ਨਹੀਂ ਜੇ ਗੁਰੂ ਦੀ ਮਤ ਨਾ ਲਏ। ਜੋ ਦਾਸ ਅਰਜ਼ ਕਰਨੀ ਚਾਹੁੰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਕਿ ਗੁਰੂ ਸੱਜਣ ਸਾਡੀ ਜਿੱਦ ਦੇ ਸਾਥੀ ਨੇ, ਸਾਡੇ ਤਨ ਦੇ ਸਾਥੀ ਨੇ, ਸਾਡੇ ਘਰ ਬਾਰ ਦੇ ਸਾਥੀ ਨੇ। ਤੇ ਜਦੋਂ ਦੁਨੀਆਂ ਦਾ ਕੋਈ ਵੀ ਸੱਜਣ ਨਾ ਹੋਵੇ ਤੇ ਸਤਿਗੁਰੂ ਸੱਜਣ ਉਦੋਂ ਆਪਣਾ ਮਿਹਰ ਭਰਿਆ ਹੱਥ ਜਗਿਆਸੂ ਦੇ ਸਿਰ ਤੇ ਰੱਖਦੇ। ਫਿਰ ਸ਼ਬਦ ਕਹਿਦੇ ਆ ਕਿ ਸਤਿਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਕਿਉਂਕਿ ਇਹ ਬੰਦਾ ਭਰਮ ਭੁਲੇਖੇ ਵਿੱਚ ਕਈ ਵਾਰੀ ਜੀਂਦਾ ਹੈ ਕਿ ਜਪਣਾ ਤਾਂ ਗੁਰਮੰਤਰ ਹੀ ਹੈ ਨਾ ਜੀ, ਪੜ੍ਹਨਾ ਤਾਂ ਸ਼ਬਦ ਹੀ ਹੈ ਜੀ, ਤੇ ਅੰਮ੍ਰਿਤ ਦੀ ਲੋੜ ਕੀ। ਆਮ ਲੋਕ ਇਹ ਕਹਿਣ ਲੱਗ ਪਏ ਕਿ ਅੰਮ੍ਰਿਤ ਦੀ ਜ਼ਰੂਰਤ ਕੀ, ਕਿ ਦੇਖੋ ਪਰਮਾਤਮਾ ਦਾ ਨਾਮ ਕੋਈ ਵੀ ਜਪ ਸਕਦਾ ਹੈ। ਇਹ ਗੱਲ ਸਪਸ਼ਟ ਹੈ ਕਿ ਕਾਗਜ਼ ਜਿੱਦਾਂ ਮਰਜ਼ੀ ਕੀਮਤੀ ਹੋਵੇ, ਉਸ ਉੱਪਰ ਯੂਨੀਵਰਸਿਟੀ ਦਾ ਸਰਟੀਫਿਕੇਟ ਵੀ ਕੋਈ ਸੋਹਣੇ ਅੱਖਰਾਂ ਨਾਲ ਬਣਾ ਲੈ, ਕਾਗਜ਼ ਤੇ ਲਿਖੇ ਹੋਏ ਅੰਕ ਦੀ ਕੋਈ ਕੀਮਤ ਨਹੀਂ ਜਿੰਨੀ ਦੇਰ ਤੱਕ ਉਸ ਅਦਾਰੇ ਵੱਲੋਂ ਆਪਣੀ ਸਟੈਂਪ ਆਪਣੀ ਮੋਹਰ ਨਾ ਲਾਈ ਜਾਏ। ਜੇ ਉਹਦੀ ਮੋਹਰ ਲੱਗੀ ਹੋਵੇ ਤੇ ਸਾਦਾ ਕਾਗਜ਼ ਵੀ ਪ੍ਰਵਾਨ ਹੋ ਜਾਂਦਾ, ਜੇ ਮੋਹਰ ਨਾ ਲੱਗੀ ਹੋਵੇ ਤੇ ਚਮਕਦੇ ਹੋਏ ਕਾਗਜ਼ ਦੀ ਵੀ ਕੋਈ ਵੈਲਿਊ ਨਹੀਂ, ਉਹਦੀ ਕੀ ਕੀਮਤ ਹੈ। ਇਹੀ ਕਾਰਨ ਕਿ ਜਦੋਂ ਅਸੀਂ ਆਸਾ ਕੀ ਵਾਰ ਪੜ੍ਹਨੇ, ਸਿਰਫ ਆਓ ਥੋੜਾ ਜਿਹਾ ਗੁਰੂ ਸਬਜੈਕਟ ਸੰਬੰਧੀ ਕੀ, ਤੇ ਹਜ਼ੂਰ ਨੇ ਪਹਿਲੀ ਪੌੜੀ ਨਾਲ ਤਿੰਨ ਸ਼ਲੋਕ ਦਰਜ ਕੀਤੇ, ਉਹਨਾਂ ਵਿੱਚੋਂ ਦੋ ਸ਼ਲੋਕ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਤੇ ਇੱਕ ਸ਼ਲੋਕ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ। ਤੇ ਇਸ ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਦਰਜ ਤਿੰਨ ਸ਼ਲੋਕਾਂ ਨੂੰ ਪੜ੍ਹ ਕੇ ਮਨੁੱਖ ਦੇ ਮਨ ਨੂੰ ਇੰਨੀ ਸਮਝ ਪੈ ਜਾਣੀ ਚਾਹੀਦੀ ਹੈ ਕਿ ਅੰਦਰ ਦੇ ਪਾਰ ਉਤਾਰੇ ਲਈ, ਜ਼ਿੰਦਗੀ ਦੇ ਪਾਰ ਉਤਾਰੇ ਲਈ ਗੁਰੂ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ। ਸਤਿਗੁਰੂ ਦੇ ਉਹ ਪਵਿੱਤਰ ਸ਼ਲੋਕ, ਪਹਿਲੇ ਸ਼ਲੋਕ ਵਿੱਚ ਗੁਰੂ ਦੀ ਵਡਿਆਈ ਕਿ ਸਤਿਗੁਰੂ ਕੋਲ ਇੰਨੀ ਸਮਰੱਥਾ ਹੈ ਕਿ ਅੱਖ ਝਮਕਣ ਦੀ ਦੇਰ ਵਿੱਚ ਆਮ ਆਦਮੀ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰਕੇ ਦੇਵਤੇ ਬਣਾ ਦਿੰਦੇ ਨੇ, ਉਹਦੇ ਅੰਦਰ ਰੂਹਾਨੀਅਤ ਦਾ ਚਾਨਣ ਹੋ ਜਾਂਦਾ ਹੈ। ਦੂਜੇ ਸ਼ਲੋਕ ਵਿੱਚ ਕਿ ਜਿੰਨਾ ਮਰਜ਼ੀ ਬਾਹਰ ਦਾ ਪ੍ਰਕਾਸ਼ ਹੋਵੇ, ਜਿੰਨਾ ਮਰਜ਼ੀ ਚਾਨਣ ਹੋਵੇ, ਇੱਥੋਂ ਤੱਕ ਕਿ ਭਾਵੇਂ ਮਨੁੱਖੀ ਸਰੀਰ ਦੇ ਅੰਦਰ ਚੰਦਰਮਾ ਤੇ ਸੂਰਜ ਹੀ ਨਾੜੀਆਂ ਨੇ, ਜੇ ਉਹਨਾਂ ਰਾਹੀਂ ਵੀ ਬੰਦਾ ਅੰਦਰੋਂ ਚਾਨਣ ਦੀਆਂ ਝਲਕਾਂ ਪਾਈ ਜਾਵੇ, ਪਰ ਸੱਚ ਇਹਵੇ ਆਤਮਕ ਜੀਵਨ ਦਾ ਪੈਂਡਾ ਉੱਥੇ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਬਾਹਰ ਦਾ ਚਾਨਣ ਕੁਛ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਸਤਿਗੁਰੂ ਦੇ ਸ਼ਬਦ ਨੂੰ ਤੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦਾ। ਤੀਸਰੇ ਸ਼ਲੋਕ ਵਿੱਚ ਜਿਹੜੇ ਮਨ ਦੇ ਚਲਾਕ, ਚੁਸਤ, ਚਤਰਾਈਆਂ ਵਰਤਣ ਵਾਲੇ, ਉਹਨਾਂ ਨੂੰ ਸਪਸ਼ਟ ਕਿਹਾ ਕਿ ਠੀਕ ਹੈ ਤੁਹਾਡੇ ਕੋਲ ਪਦਾਰਥ ਨੇ, ਤੁਹਾਡੇ ਕੋਲ ਧਨ ਹੈ, ਘਰ ਨੇ, ਪਦਵੀਆਂ ਨੇ, ਪਰ ਪਤਾ ਤਾਂ ਉਦੋਂ ਲੱਗੇਗਾ ਜਦੋਂ ਸਾਈਂ ਦੇ ਘਰ ਵੀ ਜਾਣ ਦੀ ਗੱਲ ਚੱਲੀ। ਉੱਥੇ ਉਦਾਹਰਨ ਹਜ਼ੂਰ ਨੇ ਨਖਸਮੇ ਤਿਲਾਂ ਦੀ ਦਿੱਤੀ ਕਿ ਜਿਨ੍ਹਾਂ ਤਿਲਾਂ ਨੂੰ ਫੁੱਲ ਵੀ ਲੱਗੇ, ਪੱਤੇ ਵੀ ਸਨ, ਫਲੀਆਂ ਵੀ ਬਣੀਆਂ, ਪਰ ਬਦਕਿਸਮਤੀ ਇਹ ਕਿ ਦਾਣੇ ਬਨ ਦੀ ਥਾਂ ਬੁਵਾੜ ਅੰਦਰ ਹੀ ਸੜ ਗਏ, ਜਿਵੇਂ ਨਖਸਮੇ ਤਿਲ ਦੀ ਕੋਈ ਸਾਰ ਨਹੀਂ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਤੇਰੇ ਅੰਦਰ ਦੀ ਸਾਰ ਵੀ ਕਿਸੇ ਨਹੀਂ ਲੈ। ਗੁਰੂ ਸੱਜਣ ਲੱਭਣਾ ਹੀ ਪੈਣਾ। ਹਜ਼ੂਰ ਦੇ ਪਵਿੱਤਰ ਬਚਨ ਤਿੰਨੇ ਸ਼ਲੋਕ ਕਿ ਬਲਖਾਰੀ ਗੁਰ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਬਲਖਾਰ ਜਾਵਾਂ, ਬਲਖਾਰੀ ਗੁਰ ਆਪਣੇ ਦਿਓਹਾੜੀ ਸਦਵਾਹ, ਇੱਕ ਦਿਨ ਵਿੱਚ ਸੈਂਕੜੇ ਵਾਰੀ। ਹੁਣ ਕੁਰਬਾਨ ਜਾਣ ਦਾ ਮਤਲਬ ਕਿ ਗੁਰੂ ਦੇ ਸ਼ਬਦ ਨੂੰ ਜਪਣਾ, ਗੁਰੂ ਦੇ ਬਚਨ ਨੂੰ ਕਮਾਣਾ। ਬਲਖਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ, ਵਾਹ ਦੇਰੀ ਨੀ ਲੱਗੀ। ਉਹਨੇ ਇਹ ਖਿੰਨ ਵਿੱਚ ਕਿ ਆਮ ਬੰਦੇ ਸਨ ਉਹਨਾਂ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ, ਕਰਤ ਨਾ ਲਾਗੀ ਬਾਹਰ। ਦੂਸਰਾ ਬਚਨ, ਜੇ ਸੌ ਚੰਦਾ ਉਗਮਹਿ, ਸੈਂਕੜੇ ਚੰਦਰਮਾ ਆਪਣੀ ਚਾਨਣੀ ਬਖੇਰਨ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਦੀਆਂ ਕਿਰਨਾਂ ਰੋਸ਼ਨੀ ਆ ਜਾਏ, ਪਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਆਂਦਾ। ਇੰਨਾ ਪ੍ਰਕਾਸ਼ ਹੋਵੇ ਪਰ ਅੰਦਰ ਫਿਰ ਵੀ ਹਨੇਰੇ ਵਿੱਚ ਬੰਦਾ ਡੁੱਬੇ, ਚਾਨਣ ਹੈ ਨਹੀਂ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੀਸਰਾ ਬਚਨ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਨੂੰ ਚੇਤੇ ਨਾ ਕਰਨਾ ਆਪਣੇ ਮਨ ਦੀ ਸਿਆਣਪ, ਆਪਣੇ ਅੰਦਰ ਦੀ ਸੁਚੇਤਤਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਜਿਵੇਂ ਸੁਣੈ ਖੇਤ ਵਿੱਚ, ਇਉਂ ਕਹਿ ਲਈਏ ਕਿ ਬੁਆੜ ਤਿਲ ਨੂੰ ਛੱਡ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਦਾਣੇ ਨੇ, ਥਾਂ ਉਹਨਾਂ ਨੂੰ ਘਰ ਮਿਲਦਾ ਹੈ, ਤੇ ਜਿਨ੍ਹਾਂ ਵਿੱਚ ਦਾਣੀ ਨਹੀਂ ਪਏ ਉਹਨਾਂ ਦਾ ਸੜਨਾ ਹੈ। ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚ ਸਵਾ। ਬਾਹਰ ਦਾ ਬਹੁਤ ਕੁਛ ਮਿਲਿਆ ਪਰ ਅੰਦਰ ਜੇ ਨਾਮ ਨਖੀ, ਮਾਲਕ ਦੀ ਬੰਦਗੀ ਨਖੀ, ਸੱਚ ਇਹ ਵੇ ਉਸ ਬੁਆੜ ਤਿਲ ਦੀ ਤਰ੍ਹਾਂ ਸਰੀਰ ਹੈ। ਪਰਮਾਤਮਾ ਤੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਸਰੀਰ ਦੀ ਵੀ ਕੀ ਕੀਮਤ। ਖੈਰ ਜੋ ਬੇਨਤੀ ਦਾਸ ਕਰਨੀ ਚਾਹੁੰਦਾ ਹੈ, ਜਦੋਂ ਗੁਰੂ ਸੱਜਣ ਮਿਲਦਾ ਹੈ, ਹਜ਼ੂਰ ਨੇ ਜੋ ਬਾਣੀ ਵਿੱਚ ਬਖਸ਼ਿਸ਼ ਕੀਤੀ, ਭਾਵਾਂ ਇਹ ਅੱਗੇ ਜਾ ਕੇ ਬਚਨ ਆਉਣਾ, ਇਹ ਸਾਰੀਆਂ ਗੱਲਾਂ ਦਾ ਉੱਤਰ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਧੰਨ ਗੁਰੂ ਅਰਜੁਨ ਦੇਵ ਜੀ ਦੇ ਪਵਿੱਤਰ ਬਚਨ, ਸੁਖਮਨੀ ਸਾਹਿਬ ਜੀ ਦਾ ਉਹ ਪਦਾ ਕਿ ਸਤਿਗੁਰੂ ਕਿਰਪਾ ਕਰਦੇ ਨੇ, ਉਹ ਸਭ ਨੂੰ ਆਪ ਨੂੰ ਪਦਾ ਚੇਤੇ ਹੈ ਕਿ ਗੁਰੂ ਸੱਜਣ ਸਿੱਖ ਦੀ ਰੂਹਾਨੀਅਤ ਪੱਖੋਂ ਵੀ, ਸਰੀਰਕ ਪੱਖੋਂ ਵੀ, ਜ਼ਿੰਦਗੀ ਦੇ ਹਰ ਪੜਾਅ ਤੇ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦੇ, ਉਹਦੀ ਸੰਭਾਲ ਕਰਦੇ। ਦੂਸਰਾ, ਕੱਲੀ ਪ੍ਰਤਪਾਲਣਾ ਹੀ ਨਹੀਂ, ਸਤਿਗੁਰੂ ਕਿਰਪਾ ਕਰਦੇ ਨੇ ਕਿ ਸਿੱਖ ਦੇ ਅੰਦਰ ਦੀ ਜੋ ਦੁਰਮਤ ਹੈ, ਭੈੜੀ ਮਤ ਹੈ, ਉਹਦਾ ਵੀ ਨਾਸ਼ ਕਰ ਦਿੰਦੇ। ਕਿਉਂਕਿ ਕੱਲ ਨੂੰ ਬਚਨ ਆਉਣਾ ਕਿ ਮੇਰਾ ਮਨ ਟਿਕ ਜਾਏ, ਅੰਦਰ ਦੀਆਂ ਚਿੱਤ ਵਿਰਤੀਆਂ, ਅੰਦਰ ਦੀ ਦੁਰਮਤ ਹੀ ਹੈ ਜਿਹੜੀ ਮਨ ਨੂੰ ਖੰਡਾਉਂਦੀ ਏ, ਦੁਰਮਤ ਨਾ ਹੋਵੇ ਤੇ ਮਨ ਆਪਣੇ ਆਪ ਟਿਕ ਨਾ ਜਾਏ। ਹਜ਼ੂਰ ਨੇ ਫਰਮਾਇਆ ਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਹ, ਐਸਾ ਗੁਰੂ ਸੱਜਣ ਕਿ ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦੇ। ਸੇਵਕ ਕੋ ਗੁਰ ਸਦਾ ਦਿਆਲੂ, ਇੱਕ ਘੜੀ ਨਹੀਂ, ਸਤਿਗੁਰੂ ਸਦਾ ਹੀ ਆਪਣੇ ਸਿੱਖ ਉੱਤੇ ਦਿਆਲੂ ਨੇ। ਇਹ ਗੱਲ ਵੱਖਰੀ ਕਿ ਆਪਾਂ ਕਹਿ ਦਿੰਦੇ ਹਾਂ ਕਿ ਗੁਰੂ ਨਦਰ ਕਰਨਗੇ। ਦੇਖੋ, ਦਿਆਲਤਾ ਹਰ ਘੜੀ ਵਰਦੀ ਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿੱਦਣ ਜਿਹੋ ਜੀ ਤੇਰੀ ਭਾਵਨਾ ਹੁੰਦੀ ਏ, ਉਹ ਕੋਈ ਤੈਨੂੰ ਗੁਰੂ ਤੋਂ ਮਿਲ ਜਾਂਦਾ। ਤੂੰ ਆਪਣੀ ਭਾਵਨਾ ਤਾਂ ਦੇਖ, ਸੂਰਜ ਤਾਂ ਤੇਰੇ ਦਰਵਾਜ਼ੇ ਅੱਗੇ ਆ ਗਿਆ, ਪਰ ਜੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਕਹੇ ਕਿ ਸੂਰਜ ਦੀਆਂ ਕਿਰਨਾਂ ਨਹੀਂ ਆਈਆਂ, ਕਿਰਨਾਂ ਤਾਂ ਦਹਿਲੀਜ਼ ਤੇ ਆ ਗਈਆਂ, ਤੂੰ ਦਰਵਾਜ਼ਾ ਖੋਲ, ਕਿਰਨਾਂ ਅੰਦਰ ਪ੍ਰਵੇਸ਼ ਕਰ ਜਾਣਗੀਆਂ। ਸਾਹਿਬ ਦੇ ਪਵਿੱਤਰ ਬਚਨ ਨੇ ਕਿ ਸਤਿਗੁਰੂ ਆਪਣੇ ਸਿੱਖ ਉੱਤੇ ਦਿਆਲੂ ਨੇ। ਹੁਣ ਪ੍ਰਤਪਾਲਣਾ ਕਿਵੇਂ? ਇੱਥੇ ਆਓ, ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨਾਂ ਵਿੱਚੋਂ ਦੇਖੀਏ। ਸਿਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਹਜ਼ੂਰ ਦੇ ਪਵਿੱਤਰ ਬਚਨਾਂ ਵਿੱਚੋਂ ਬੇਨਤੀ ਕਰਨੀ ਚਾਹੁੰਦਾ ਹਾਂ, ਕਿਉਂਕਿ ਗੁਰਬਾਣੀ ਦੀ ਵਿਆਖਿਆ ਖੁਦ ਗੁਰਬਾਣੀ ਕਰਦੀ ਹੈ। ਭਾਵੇਂ ਅਸੀਂ ਅਰਥ ਕਰਨੇ ਹਾਂ, ਪਰ ਜਿਹੜੇ ਗੁਰਮੁਖ ਗੁਰੂ ਸ਼ਬਦ ਦੇ ਅਭਿਆਸੀ ਹੋ ਜਾਣ, ਠੀਕ ਹੈ, ਕੋਸ਼ ਵਿੱਚ ਜਿਹੜੇ ਅਰਥ ਦਿੱਤੇ ਨੇ ਉਹ ਬੋਧਕ ਤਲ ਤੇ ਥੋੜਾ ਬਹੁਤ ਹੀ ਸੋਝੀ ਦਿੰਦੇ ਨੇ, ਥੋੜਾ ਬਹੁਤ ਮੈਂ ਸ਼ਬਦ ਵਰਤਿਆ ਹੈ। ਪਰ ਜਦੋਂ ਆਤਮਕ ਜੀਵਨ ਕੋਈ ਕਮਾਉਂਦਾ, ਜਿਹੜੇ ਉਹਦੇ ਜੀਵਨ ਵਿੱਚੋਂ ਬਾਣੀ ਦੇ ਅਰਥ ਨਿਕਲਦੇ ਨੇ, ਉਹਨਾਂ ਅਰਥਾਂ ਨੂੰ ਸ਼ਾਇਦ ਕੋਈ ਗਿਆਨੀ, ਕੋਈ ਬਾਹਰ ਦਾ ਲਿਖਾਰੀ ਉਹਦੀ ਪਕੜ ਤੋਂ ਹੀ ਬਾਹਰ ਹੁੰਦੇ। ਹੁਣ ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦੇ ਤੇ ਮਹਾਰਾਜ ਜੀ ਨੇ ਬਾਣੀ ਚ ਫਰਮਾਇਆ ਉਹ ਕਿਵੇਂ? ਕਿਉਂਕਿ ਅਸੀਂ ਸੰਸਾਰ ਵਿੱਚ ਵਿਚਰਨੇ ਆ ਕਿ ਜਿੰਨੀ ਦੇਰ ਤੱਕ ਵਿਚਰਨਾ ਸਰੀਰ ਦੀਆਂ ਲੋੜਾਂ ਨੇ, ਇਹਦੀ ਭੁੱਖ, ਇਹਦੀ ਪਿਆਸ, ਇਹਦੇ ਵਰਤਨ ਲਈ ਵੀ। ਹਜ਼ੂਰ ਨੇ ਕਿਹਾ ਸਤਿਗੁਰੂ ਆਪਣੇ ਸਿੱਖ ਦੀ ਪਹਿਲੀ ਗੱਲ ਪ੍ਰਤਪਾਲਣਾ ਕਿਵੇਂ? ਉਹ ਕਈ ਵਾਰੀ ਦਾਸ ਬੇਨਤੀ ਕਰਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਮਨੁੱਖੀ ਮਾਂ ਤੇ ਇੱਕ ਪਰਿੰਦਾ, ਇੱਕ ਉਹ ਮਾਂ ਜਿਹਨੂੰ ਪਰਮਾਤਮਾ ਨੇ ਮਮਤਾ ਦਿੱਤੀ ਏ ਪਰ ਮਨੁੱਖੀ ਸਰੀਰ ਨਹੀਂ, ਉਹਦੇ ਕੋਲ ਦੋ ਪੰਖ ਨੇ, ਦੋ ਖੰਭ ਨੇ, ਉਹਨਾਂ ਨਾਲ ਉਹ ਉਡਾਰੀ ਮਾਰਦੀ ਹੈ। ਮਨੁੱਖੀ ਮਾਂ ਜਿਵੇਂ ਆਪਣੇ ਬੱਚੇ ਨੂੰ ਸੰਭਾਲਦੀ ਹੈ, ਸਤਿਗੁਰੂ ਇਸੇ ਤਰ੍ਹਾਂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦੇ। ਹੁਣ ਬੱਚਾ ਜਿਹੜਾ ਹੈ
ਉਹ ਹਜ਼ੂਰ ਗੁਰੂ ਰਾਮਦਾਸ ਜੀ ਦੇ ਬਚਨ ਕਿ ਜੇ ਉਹ ਗਹਿਰੀ ਨੀਂਦ ਵਿੱਚ ਵੀ ਸੁੱਤਾ ਹੋਵੇ ਉਹਨੂੰ ਭੁੱਖ ਲੱਗ ਜਾਏ ਤੇ ਉਸ ਬੱਚੇ ਦੀ ਭੁੱਖ ਨੂੰ ਮਾਂ ਜਾਣਦੀ ਹੈ ਜਿਸ ਨੇ ਜਨਮ ਦਿੱਤਾ ਹੈ, ਦੂਜਾ ਨਹੀਂ ਕੋਈ ਜਾਣ ਸਕੇਗਾ। ਬੱਚਾ ਨੀਂਦ ਵਿੱਚ ਸੁੱਤਾ ਹੈ, ਗਹਿਰੀ ਨੀਂਦ ਵਿੱਚ ਹੈ ਤੇ ਮਾਂ ਕਈ ਵਾਰੀ ਸੁੱਤੇ ਨੂੰ ਉਠਾਲਦੀ ਹੈ ਤੇ ਉਠਾ ਕੇ ਉਹਨੂੰ ਆਪਣਾ ਦੁੱਧ ਆਪਣਾ ਅੰਮ੍ਰਿਤ ਸ਼ੀਰ ਪਿਆਉਂਦੀ ਹੈ। ਜੇਕਰ ਕੋਈ ਪੁੱਛ ਲੈ ਕਿ ਆਖਰ ਇਹ ਬੱਚਾ ਸੁੱਤਾ ਹੈ, ਮਾਂ ਤੂੰ ਸੁੱਤੇ ਨੂੰ ਝੰਜੂਣ ਕੇ ਕਿਉਂ ਉਠਾਇਆ, ਉਹ ਕਹਿੰਦੀ ਇਸ ਬੱਚੇ ਨੂੰ ਭੁੱਖ ਲੱਗ ਗਈ ਹੈ, ਇਹ ਗਹਿਰੀ ਨੀਂਦ ਵਿੱਚ ਸੁੱਤਾ ਹੈ, ਉੱਠੇਗਾ ਨਹੀਂ, ਤੈਨੂੰ ਕਿਵੇਂ ਪਤਾ? ਕਹਿੰਦੀ ਮੇਰਾ ਅੰਦਰ ਆਪਣੇ ਬੱਚੇ ਨਾਲ ਜੁੜਿਆ ਹੈ, ਜਦੋਂ ਇਹਨੂੰ ਸੁੱਤੇ ਨੂੰ ਭੁੱਖ ਲੱਗੇਗੀ ਮੇਰੇ ਸੀਨੇ ਵਿੱਚੋਂ ਅੰਮ੍ਰਿਤ ਦੁੱਧ ਆਪਣੇ ਆਪ ਹੀ ਸਿਮ ਪੈਂਦਾ ਹੈ ਤੇ ਮੇਰੇ ਸੀਨੇ ਦਾ ਦੁੱਧ ਇਹ ਕਹਿ ਰਿਹਾ ਹੈ ਮੇਰੇ ਬੱਚੇ ਨੂੰ ਭੁੱਖ ਹੈ, ਮੈਂ ਸੁੱਤੇ ਨੂੰ ਉਠਾ ਕੇ ਦੁੱਧ ਪਿਆਨੀ ਆ। ਸੱਚ ਇਹਵੇਂ ਗੁਰੂ ਸੱਜਣ ਐਸੇ ਨੇ ਕਿ ਕਈ ਵਾਰੀ ਮੰਨ ਲਓ ਕਿ ਅਸੀਂ ਬੋਲ ਨਾ ਸਕੀਏ, ਸਾਨੂੰ ਆਪਣੀ ਲੋੜ ਥੋੜ ਦਾ ਪਤਾ ਨਾ ਹੋਵੇ, ਜਿਵੇਂ ਮਾਂ ਬੱਚੇ ਦੀ ਭੁੱਖ ਨੂੰ ਜਾਣਦੀ ਹੈ, ਸਮਰੱਥ ਸਤਿਗੁਰੂ ਸਿੱਖ ਦੇ ਅੰਦਰ ਦੀ ਭਾਵਨਾ ਨੂੰ ਜਾਣਦੇ। ਹਜ਼ੂਰ ਦੇ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ ਕਿ ਉਹ ਜਿਉਂ ਜਨਨੀ ਸੁੱਤ ਜਨ ਪਾਲਤੀ, ਉਹਨੂੰ ਜਨਮ ਦੇ ਕੇ ਪਾਲਦੀ ਹੈ, ਰੱਖ ਹੈ ਨਦਰ ਮਜ਼ਾਰ, ਉਹਨੂੰ ਅੱਖਾਂ ਸਾਹਮਣੇ ਰੱਖਦੀ ਹੈ। ਦੇਖੋ ਸਤਿਗੁਰੂ ਇਸ ਤਰ੍ਹਾਂ, ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਮੁਖ ਦੇ ਗਰਾਸ, ਖਿੰਨ ਖਿੰਨ ਪੋਚਾਰ, ਤਿਉ ਸਤਿਗੁਰ ਗੁਰ ਸਿੱਖ ਰਾਖਤਾ ਹਰਪ੍ਰੀਤ ਪਿਆਰ। ਇਸੇ ਤਰ੍ਹਾਂ ਸਤਿਗੁਰੂ ਆਪਣੇ ਸਿੱਖ ਨੂੰ ਪਰਮਾਤਮਾ ਦੀ ਪ੍ਰੀਤ, ਪਰਮਾਤਮਾ ਦਾ ਪਿਆਰ ਦੇ ਕੇ ਆਪਣੀ ਜਿੰਦ ਤੋਂ ਉਹਨੂੰ ਸੰਭਾਲਦੇ। ਪਹਿਲੀ ਗੱਲ ਕਿ ਮਨੁੱਖੀ ਮਾਂ ਦੀ ਤਰ੍ਹਾਂ ਗੁਰੂ ਸਿੱਖ ਨੂੰ ਸੰਭਾਲਦੇ। ਕਈ ਵਾਰੀ ਮਨ ਚ ਆਉਂਦਾ, ਜੇ ਮੰਨ ਲਿਓ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਆਪਾਂ ਗੱਲ ਕਰਾਂਗੇ ਸ਼ਬਦ ਦੇ ਸਿਧਾਂਤ ਨਾਲ, ਜੇ ਦੂਰੀ ਵੀ ਬਣ ਜਾਏ ਇੱਕ ਮਨੁੱਖੀ ਮਾਂ, ਮਾਨਵ ਨੂੰ ਜਨਮ ਦੇਣ ਵਾਲੀ ਮਾਂ, ਉਹ ਤਾਂ ਪ੍ਰਤਪਾਲਣਾ ਤਾਂ ਕਰੇਗੀ ਜੇ ਨਦਰ ਵਿੱਚ ਰੱਖੇਗੀ ਤਾਂ, ਉਹਦੀ ਨਦਰ ਵਿੱਚ ਬੱਚਾ ਹੈ, ਸਾਹਮਣੇ ਹੈ। ਤੇ ਜੇ ਮੰਨ ਲਓ ਕਿ ਸਰੀਰਕ ਤੌਰ ਤੇ ਮਾਂ ਦੀ ਤੇ ਬੱਚੇ ਦੀ ਦੂਰੀ ਬਣ ਜਾਏ, ਫਿਰ ਪ੍ਰਤਪਾਲਣਾ ਕਿਵੇਂ ਕਰੇਗੀ? ਧਰਾਤਲ ਦੇ ਤੌਰ ਤੇ, ਜ਼ਮੀਨੀ ਤੌਰ ਤੇ ਦੂਰੀ ਬਣ ਜਾਏ ਸਰੀਰਕ ਤੌਰ ਤੇ? ਸਾਹਿਬ ਨੇ ਕਿਹਾ ਨਹੀਂ, ਇਸ ਤੋਂ ਅੱਗੇ ਇੱਕ ਹੋਰ ਕਿਰਪਾ ਹੈ, ਫਿਰ ਸਿਮਰਨ ਰਾਹੀਂ ਉਹ ਬਰਕਤਾਂ ਮਿਲਦੀਆਂ ਨੇ। ਜਿਵੇਂ ਇੱਕ ਕੂੰਜ ਵੀ ਮਾਂ ਹੈ, ਉਹ ਆਪਣੇ ਬੱਚਿਆਂ ਨੂੰ ਛੱਡ ਕੇ ਸੈਂਕੜੇ ਕੋ ਦੂਰ ਚਲੀ ਗਈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਜਦੋਂ ਉਹ ਦਾਣਾ ਚੁਣਦੀ ਏ ਆਪਣੇ ਬੱਚੇ ਨੂੰ ਨਾਲ ਹੀ ਚੇਤੇ ਕਰ ਲੈਂਦੀ ਹੈ। ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਜਾਂ ਹਜ਼ੂਰ ਦੇ ਬਚਨ ਕਿ ਉਡੈ ਊਡ ਆਵੈ ਸੈ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਕੂੰਜ ਮਨ ਮੈਂ ਸਿਮਰਨ ਕਰਿਆ, ਸਾਹਿਬ ਨੇ ਕਿਹਾ ਜਿਵੇਂ ਇੱਕ ਕੂੰਜ ਦਾ ਸਿਮਰਨ ਆਪਣੇ ਬੱਚੇ ਦੇ ਪ੍ਰਤੀ, ਉਹਨੀ ਜ਼ਮੀਨੀ ਦੂਰੀ ਵੀ ਹੋਵੇ ਤੇ ਆਪਣੇ ਬੱਚੇ ਦੀ ਪ੍ਰਤਪਾਲਣਾ ਕਰ ਜਾਂਦਾ ਹੈ। ਸਿੱਖ ਕਿਤੇ ਵੀ ਹੋਵੇ, ਜਦੋਂ ਸਾਧਨਾ ਕਰਦਿਆਂ ਇਹਦੇ ਅੰਦਰ ਸਿਮਰਨ ਚੱਲ ਪਵੇ, ਸਿਮਰਨ ਟਿਕ ਜਾਏ, ਸੱਚ ਇਹ ਵੇ ਉਹ ਧਰਾਤਲ ਦੀ ਦੂਰੀ ਦੂਰੀ ਵੀ ਨਹੀਂ ਰਹਿੰਦੀ, ਕੂੰਜ ਭਾਵੇਂ ਦੂਰ ਰਹਿੰਦੀ ਏ, ਜਦੋਂ ਸਿਮਰਨ ਵਿੱਚ ਕੋਈ ਟਿਕ ਜਾਂਦਾ ਗੁਰੂ ਉਹਦੇ ਅੰਗ ਸੰਗ ਹੁੰਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੈਸੇ ਗਗਨ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ, ਕੂੰਜ ਜੈਸੇ ਗਗਨ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪੀਛੇ ਵਿੱਚ ਬਚਰੈ, ਨਿਤ ਖਿਰਦੈ ਸਾਰ ਸੰਭਾਲੀ, ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੈ ਜੀ ਨਾਲੀ। ਸਤਿਗੁਰੂ ਜਿਵੇਂ ਕੂੰਜ ਰੱਖਦੀ ਏ, ਇਸੇ ਤਰ੍ਹਾਂ ਆਪਣੇ ਸਿੱਖ ਨੂੰ ਰੱਖਦੇ। ਗੁਰੂ ਸੱਜਣ ਕਿਰਪਾ ਕੀ ਕਰਦੇ, ਭਾਵੇਂ ਪਤਾ ਆਪ ਸਭ ਨੂੰ ਚੇਤੇ ਕਹਿ ਬਾਣੀ ਪੜਨ ਵਾਲੇ ਕੋ ਥੋੜਾ ਜਿਹਾ ਟਿਕ ਕੇ ਅਰਥ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆ, ਸਦਾ ਹੀ ਦਿਆਲੂ ਨੇ। ਠੀਕ ਹੈ, ਭਾਵੇਂ ਬਾਣੀ ਚ ਸ਼ਬਦ ਵੀ ਨੇ ਕਿ ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਪਰ ਸਤਿਗੁਰੂ ਦੇ ਬਾਰੇ ਇੱਕ ਬਚਨ ਹਜ਼ੂਰ ਨੇ ਫਰਮਾਇਆ ਕਿ ਸਤਿਗੁਰੂ ਸਦਾ ਦਿਆਲ ਹੈ ਭਾਈ। ਕਿਹੜੀ ਘੜੀ ਹੈ ਜਦੋਂ ਗੁਰੂ ਜੀ ਦਿਆਲੂ ਨੇ? ਉਹ ਤਾਂ ਦਇਆ ਨਿਧ ਨੇ, ਦਇਆ ਦੇ ਘਰ ਨੇ, ਦਿਆਲੂ ਨੇ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ, ਇੱਕ ਨਦਰ ਕਰ ਦੇਖੇ ਸਭ ਉੱਪਰ, ਜੇਹਾ ਭਾਓ ਤਿਹਾ ਫਲ ਪਾਈਏ। ਜਿਹੋ ਜੀ ਭਾਵਨਾ ਹੈ ਸਾਹਿਬ ਦੇ ਬਚਨ, ਸਤਿਗੁਰ ਸਿੱਖ ਕੈ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਖਿਰੈ। ਭੈੜੀ ਮਤ ਨੂੰ, ਭੈੜੀ ਮੈਲ ਨੂੰ ਦੂਰ ਕਰ ਦਿੰਦੇ। ਜਿਉਂ ਜਿਉਂ ਕਿਸੇ ਦੀ ਮੈਲ ਉਤਰਦੀ ਹੈ ਨਾ, ਤਿਉਂ ਤਿਉਂ ਸੱਚ ਏਵੇ ਗੁਰੂ ਦੇ ਬਚਨਾਂ ਰਾਹੀਂ ਉਹ ਪਰਮਾਤਮਾ ਦਾ ਚਿੰਤਨ ਕਰਦਾ। ਸਾਹਿਬ ਕਹਿੰਦੇ ਨੇ ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕੱਟੈ। ਸਤਿਗੁਰੂ ਆਪਣੇ ਸਿੱਖ ਦੇ ਬੰਧਨਾਂ ਨੂੰ ਕੱਟਦੇ। ਉਹ ਬੰਧਨ ਭਾਵੇਂ ਵਕਾਰਾਂ ਦੇ ਹੋਣ, ਉਹ ਬੰਧਨ ਭਾਵੇਂ ਬਾਹਰ ਮੁਖੀ ਹੋਣ, ਸਤਿਗੁਰੂ ਦੇ ਬਚਨ ਨੇ ਉਹ ਤਾਂ ਇੰਨੇ ਬੰਧਨ ਕੱਟ ਦਿੰਦੇ ਨੇ ਕਿ ਜਿਵੇਂ ਇੱਕ ਆਂਡੇ ਵਿੱਚ ਬੱਚਾ, ਇਹ ਬਾਣੀ ਦੇ ਬਚਨ, ਇੱਕ ਪੰਛੀ ਦਾ ਬੱਚਾ ਆਂਡੇ ਵਿੱਚ ਹੈ, ਉਹਦਾ ਸਰੀਰ ਦੀ ਬਣਤਨ ਹੋ ਰਹੀ, ਬਣਤਰ ਬਣ ਰਹੀ ਹੈ, ਪਰ ਉਹ ਆਂਡਾ ਕਦੀ ਉੱਡੇਗਾ ਨਹੀਂ। ਉਹਦੇ ਵਿੱਚ ਜਿਹੜਾ ਬੈਠਾ ਉਹ ਉੱਡਣ ਵਾਲਾ ਹੈ, ਆਂਡੇ ਨਾਲ ਨਹੀਂ ਉੱਡੇਗਾ। ਉੱਡੇਗਾ ਤਾਂ ਜਦੋਂ ਆਂਡੇ ਦਾ ਖੋਲ ਟੁੱਟਦਾ ਤੇ ਪੰਛੀ ਦਾ ਬੱਚਾ ਅਸਮਾਨ ਵਿੱਚ ਉਡਾਰੀ ਮਾਰਦਾ। ਸੱਚ ਏਵੇ ਕਿ ਜਿਵੇਂ ਆਂਡਾ ਟੁੱਟ ਜਾਏ, ਪੰਛੀ ਸਵਤੰਤਰ ਹੋ ਕੇ ਉਡਾਰੀ ਮਾਰਦਾ। ਸਤਿਗੁਰੂ ਜਦੋਂ ਕਿਰਪਾ ਕਰਦੇ ਨੇ, ਉਦੋਂ ਭਰਮ ਭੁਲੇਖੇ ਵਾਸ਼ਨਾਵਾਂ ਦੇ ਹਰ ਤਰ੍ਹਾਂ ਦੇ ਪਰਦੇ ਨੂੰ ਤੋੜ ਦਿੰਦੇ ਨੇ, ਤੇ ਇਹਦੇ ਵਿੱਚੋਂ ਨਿਕਲ ਕੇ ਫਿਰ ਕੋਈ ਆਤਮਕ ਮੰਡਲ ਦੀ ਉਡਾਰੀ ਮਾਰਦਾ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ਼, ਕਾਟੀ ਬੇਰੀ ਪਗਾ ਤੇ ਗੁਰਕੀਨੀ ਬੰਦ ਖਲਾਸ। ਆਵਣ ਜਾਣ ਰਹੋ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਸਤਿਗੁਰੂ ਬੰਧਨ ਕੱਟਦੇ ਨੇ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਤੇ ਫਿਰ ਗੁਰ ਕਾ ਸਿੱਖ ਬੇਕਾਰ ਤੇ ਕੱਟੈ। ਫਿਰ ਬੇਨਤੀ ਸਮਝੋ, ਪ੍ਰਤਪਾਲਣਾ ਦਿਆਲਤਾ, ਸਿੱਖ ਦੀ ਪਰਵਰਿਸ਼, ਉਹਦੀ ਦੁਰਮਤ ਦਾ ਨਾਸ਼, ਗੁਰੂ ਦੇ ਬਚਨਾਂ ਨਾਲ ਉਹਨੂੰ ਉਚਾਰਨਾ। ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਕੱਟੈ। ਫਿਰ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਹੋ ਗਿਆ। ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਲੋਕ ਤੇ ਪਰਲੋਕ ਸਵਾਰਦੇ ਨੇ ਸਤਿਗੁਰੂ ਆਪਣੇ ਸਿੱਖ ਦਾ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ। ਇੱਥੋਂ ਫਿਰ ਅੱਗੇ ਤੁਰਨੇ, ਜੀ ਨਾਲ ਸੰਵਾਰਦੇ ਨੇ। ਫਿਰ ਬੇਨਤੀ ਕਿ ਸਰੀਰਕ ਤੌਰ ਤੇ ਵੀ ਸੰਭਾਲਦੇ ਨੇ, ਡੋਲਣ ਤੋਂ ਬਚਾਉਂਦੇ ਨੇ, ਕੱਲੀ ਆਤਮਾ ਦੀ ਗੱਲ ਨਹੀਂ। ਜੇ ਜੋਗੇ ਵਰਗਾ ਹੁਕਮ ਮੰਨ ਕੇ ਤੁਰਦਾ ਤੇ ਮਨ ਖਿੰਡਦਾ, ਇੱਕ ਚਿਤਵਨੀ ਵੀ ਸੀ ਨਾ, ਤੇ ਸੱਚ ਏਵੇ ਗੁਰਮੁਖੋ, ਇਹ ਤਾਂ ਖੌਮੇ ਦਾ ਫੁਰਨਾ ਹੀ ਇੱਕ ਐਸਾ ਹੈ, ਜਿੱਦਣ ਕਿਸੇ ਨੂੰ ਦੱਸੇ ਵੀ ਨਾ ਬੰਦਾ, ਤੇ ਤੁਰਦਿਆਂ ਫਿਰਦਿਆਂ ਆਪਣੇ ਜੀਵਨ ਦਾ, ਆਪਣੇ ਕੰਮਾਂ ਦੀ ਖੌਮੇ ਦੇ ਫੁਰਨੇ ਬਣਾਉਣ ਲੱਗ ਪਏ। ਉਹ ਇਹੋ ਜੀ ਅੱਗ ਨੇ ਕਿ ਅੰਦਰੋਂ ਅੰਦਰ ਹੀ ਸਾੜ ਦਿੰਦੇ ਨੇ, ਦੂਜਾ ਦਿਨ ਕੀ ਕੁਝ ਸਮੇਂ ਤੋਂ ਬਾਅਦ ਹੀ ਉਹਦਾ ਨਤੀਜਾ ਸਾਹਮਣੇ ਆ ਜਾਂਦਾ। ਕਾਂਜੀ ਦੀਆਂ ਬੂੰਦਾਂ ਪੈਣ, ਦੁੱਧ ਫਟ ਜਾਂਦਾ ਹੈ, ਨਿੱਕੀ ਜੀ ਚਿੰਗਾਰੀ ਲੱਗ ਜਾਏ ਤੇ ਰੂਹ ਸੜ ਕੇ ਰਾਖ ਹੋ ਜਾਂਦਾ। ਪਿਆਰਿਓ, ਸੂਖਸ਼ਮ ਫੁਰਨੇ ਤੇ ਤਾਂ ਸਥੂਲ ਹੀ ਨਿਖੋਮੇ ਛੱਡਦੀ, ਸੂਖਸ਼ਮ ਦੀ ਤਾਂ ਗੱਲ ਅਜੇ ਦੂਰ ਦੀ, ਬਾਹਰ ਮੁਖੀ ਸਥੂਲ ਖੋਮੇ ਨਹੀਂ ਛੱਡਦੀ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਜਿਉਂ ਜਿਉਂ ਗੁਣ ਹੁੰਦਾ ਹੈ ਨਾ, ਤਿਉਂ ਤਿਉਂ ਖੋਮੇ ਵੀ ਨਾਲ ਪ੍ਰਬਲ ਹੋਣ ਲੱਗ ਪੈਂਦੀ। ਬੋੜ ਦਾ ਰੁੱਖ ਹੈ ਨਾ, ਜਦੋਂ ਛੋਟਾ ਹੈ ਉਹ ਕੋਮਲ ਹੈ, ਜਿਸ ਪਾਸੇ ਝੁਕਾਵਾਂਗੇ ਉਹ ਮੁੜ ਜਾਏਗਾ, ਪਰ ਜਿੱਦਾਂ ਕੁਝ ਸਾਲਾਂ ਤੋਂ ਬਾਅਦ ਉਹ ਵੱਡਾ ਹੋ ਗਿਆ, ਫਿਰ ਹਲਾਮ ਦੀ ਗੱਲ ਤਾਂ ਛੱਡੋ, ਉਹਦੀਆਂ ਟਾਹਣਾਂ ਵਿੱਚੋਂ ਵੀ ਜੜ ਧਰਤੀ ਉੱਤੇ ਪਰਲਣ ਲੱਗ ਪੈਂਦੀ, ਉਹ ਨਿਕਲਦੀਆਂ ਨੇ ਬਾਹਰ। ਕਈ ਵਾਰੀ ਤੁਰਦਿਆਂ ਬੰਦਾ ਜਦੋਂ ਤੁਰਦਾ ਹੈ ਤੇ ਅਕਸਰ ਉਹਦੀ ਖੌਮੇ ਸੂਖਸ਼ਮ ਰੂਪ ਵਿੱਚ ਥੋੜੇ ਰੂਪ ਵਿੱਚ ਕਹਿ, ਪਰ ਜਦੋਂ ਕਈ ਵਾਰੀ ਬਹੁਤ ਜ਼ਿਆਦਾ ਗੁਣ ਆ ਜਾਂਦਾ ਹੈ, ਖਿਮਾ ਕਰਿਓ ਖੌਮੇ, ਉਸ ਤੋਂ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ, ਜੋ ਸਤਿਗੁਰੂ ਨੇ ਬਾਣੀ ਚ ਕਿਹਾ। ਤੇ ਇਸ ਕਥਾ ਦਾ ਮਤਲਬ ਇਹ ਨਹੀਂ ਕਿ ਮੈਂ 2 ਫੁੱਟ ਉੱਚਾ ਬੈਠਾ ਤੇ ਕੇਵਲ ਆਪ ਜੀ ਲਈ, ਇਹ ਮੇਰੇ ਲਈ। ਤਾਂ ਹੀ ਸਾਹਿਬ ਨੇ ਕਿਹਾ ਕਿ ਦੇਖੋ ਇੰਨੀ ਪ੍ਰਬਲ ਕਹਿ, ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਸਤਿਗੁਰੂ ਸਰੀਰਕ ਤੌਰ ਤੇ ਵੀ ਜੇ ਫੁਰਨਾ ਹੀ ਉੱਠਦਾ, ਭਾਈ ਜੋਗੇ ਦੇ ਅੰਦਰ ਫੁਰਨਾ ਹੀ ਉੱਠਿਆ ਨਾ, ਤੇ ਉਹ ਕੋਈ ਮਾੜਾ ਤੇ ਨਹੀਂ ਸੀ ਨਾ। ਉਹਨੇ ਕਿਹਾ ਮੈਂ ਗੁਰੂ ਦਾ ਹੁਕਮ ਮੰਨਿਆ, ਦੇਖੋ ਉਸ ਫੁਰਨੇ ਨੇ ਕਿੱਥੇ ਲੈ ਹੁੰਦਾ। ਜੇ ਸ਼ੁਕਰਾਨਾ ਕਰੀ ਜਾ ਮਨ ਕਿ ਮਾਲਕ ਤੂੰ ਹੁਕਮ ਮਨਾਇਆ, ਪਰ ਉਹ ਫੁਰਨਾ ਬਣਿਆ, ਉਸ ਫੁਰਨੇ ਨੇ ਕਿੱਥੇ ਲਿਆ ਖੜਾ ਕੀਤਾ, ਪਰ ਸਤਿਗੁਰੂ ਸੱਜਣ ਇੰਨੇ ਸੰਭਾਲਣ ਵਾਲੇ, ਉਹਨਾਂ ਨੇ ਆਪਣੇ ਸਿੱਖ ਦੀ ਸਰੀਰਕ ਤੌਰ ਤੇ ਵੀ ਰਖਵਾਲੀ ਕੀਤੀ। ਉਹਨੂੰ ਕਿਰਪਾਲੂ ਸਤਿਗੁਰੂ ਨੇ ਡਿੱਗਦੇ ਹੋਏ ਨੂੰ, ਤਿਲਕਦੇ ਹੋਏ ਨੂੰ ਆਪ ਹੱਥ ਦੇ ਕੇ ਬਚਾ ਲਿਆ, ਪ੍ਰਤਪਾਲਣੀ ਕੀਤੀ। ਭਾਈ ਬਿਧੀ ਚੰਦ ਜੀ ਦੀ ਗੱਲ ਚੱਲ ਰਹੀ ਸੀ ਦੁਸ਼ਾਲਿਆਂ ਦੀ, ਅੱਜ ਵੀ ਭੱਟ ਸਾਹਿਬ ਅਸਥਾਨ ਹੈ, ਭਾਵਨਾ ਜਿੱਥੇ ਆ ਜਾਏ ਉੱਥੇ ਤਰਕ ਨਹੀਂ, ਉਹ ਭੱਠ ਵਿੱਚ ਵੜਦੇ ਨੇ, ਹਜ਼ੂਰ ਉੱਪਰ ਜਲ ਪੈ ਰਿਹਾ ਹੈ, ਸਰੀਰਕ ਤੌਰ ਤੇ ਅੱਗ ਵਿੱਚ ਪਏ ਹੋਏ ਸਿੱਖ ਨੂੰ ਵੀ ਸਤਿਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦੇ। ਮਹਾਰਾਜ ਕਹਿੰਦੇ ਨੇ ਸਤਿਗੁਰੂ ਆਪਣੇ ਸਿੱਖ ਨੂੰ ਜਿੰਦ ਨਾਲ ਸੰਭਾਲਦੇ, ਉਹਦੀ ਲੋਕ ਪਰਲੋਕ ਸਹਾਇਤਾ ਕਰਦੇ। ਇਸ ਤੋਂ ਅਗਾਂਹ ਥੋੜਾ ਜਿਹਾ ਬਾਣੀ ਚ ਦੇਖੀਏ, ਉਂਝ ਜੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਨੇ, ਪਰ ਜੋ ਉਹਨਾਂ ਨੇ ਆਪਣੀ ਰਸਨਾ ਤੋਂ ਸ਼ਬਦ ਕਹਿ ਬਾਣੀ ਉਚਾਰਨ ਕੀਤੀ, ਸਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਕਿ ਗੁਰਬਾਣੀ ਗੁਰੂ ਹੈ, ਕਿਉਂਕਿ ਆਉਣਾ ਹੈ ਕਿ ਗੁਰੂ ਸੱਜਣ ਕੌਣ ਹੈ। ਅੱਜ ਦੇ ਪਰਪੇਖ ਵਿੱਚ ਜੇ ਕਥਾ ਕਰਾਂਗੇ ਤੇ ਗੁਰੂ ਸੱਜਣ ਦੀ ਗੱਲ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਮੁੱਕੇਗੀ, ਸਿੱਖ ਦੀ ਗੱਲ ਆ ਕੇ ਸ਼ਬਦ ਤੇ ਮੁੱਕੇਗੀ, ਗੁਰਬਾਣੀ ਤੇ ਆਪਾਂ ਆ ਕੇ ਟੇਕ ਰੱਖਾਂਗੇ। ਗੁਰੂ ਸੱਜਣ ਜਿੰਦ ਨਾਲ ਤੁਰਦੇ ਨੇ, ਸਰੀਰ ਨਾਲ ਸਮਾਜ ਤੁਰਦਾ, ਸਰੀਰ ਨਾਲ ਜਦੋਂ ਜਿੰਦ ਨਿਕਲਦੀ ਹੈ ਲੋਕ ਤੁਰਦੇ ਨੇ, ਪਰ ਕਈ ਵਾਰੀ ਦਾਸ ਬੇਨਤੀ ਕਰਦਾ ਸਰੀਰ ਦੇ ਨਾਲ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਜਾਂਦਾ। ਜੋਤ ਲੈ ਕੇ ਆਇਆ ਪਰ ਜੋਤ ਨਾਲ ਵਾਪਸ ਤਾਂ ਨਹੀਂ ਗਿਆ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਪਰ ਜਦੋਂ ਜੋਤ ਨਿਕਲਦੀ ਏ ਜਿਹੜਾ ਨਾਲ ਆਇਆ ਉਹ ਵਾਪਸ ਤਾਂ ਨਹੀਂ ਜਾਂਦਾ, ਅੰਦਰੋਂ ਨਿਕਲਦਾ ਹੈ ਕੁਛ, ਤੇ ਉਹ ਜੋ ਅੰਦਰੋਂ ਜਾਂਦਾ ਉਹਦੇ ਨਾਲ ਕੌਣ ਜਾਏਗਾ। ਭਾਵੇਂ 3 ਸਰੀਰਾਂ ਦੀ ਗੱਲ ਕੀਤੀ ਜਾਂਦੀ ਏ, ਸਥੂਲ ਹੈ, ਸੂਕਸ਼ਮ ਹੈ, ਕਾਰਨ ਹੈ, ਪਰ ਉਹ ਜਿਹੜੀ ਜਿੰਦ ਨਾਲ ਤੁਰਨ ਵਾਲੀ ਗੱਲ ਹੈ ਉਹ ਕੀ ਚੀਜ਼। ਜਿੰਨੀ ਕੁ ਸਤਿਗੁਰੂ ਸਮਤ ਬਖਸ਼ਣ, ਸ਼ਬਦ ਦਾ ਅਭਿਆਸ, ਜਪ ਤਪ ਬੰਦਗੀ, ਗੁਰੂ ਦੀ ਬਾਣੀ ਦਾ ਓਟ ਆਸਰਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਕਿ ਇਹ ਹੀ ਗੁਰੂ ਗਿਆਨ ਰੂਪ ਹੋ ਕੇ ਮਨੁੱਖ ਦੇ ਜੀਵ ਆਤਮਾ ਨਾਲ ਇਹਦੇ ਅੰਦਰ ਨਾਲ ਤੁਰਦੇ ਨੇ, ਤੇ ਜਿੱਥੇ ਵੀ ਇਹ ਜਾਂਦਾ ਹੈ ਇਹਦੀ ਰੱਖਿਆ ਉਹ ਗੁਰੂ ਦਾ ਸ਼ਬਦ ਹੀ ਕਰਦਾ। ਫਿਰ ਬੇਨਤੀ, ਇੱਕ ਸ਼ਬਦ ਅਖਰੀ ਰੂਪ, ਸ਼ਬਦ ਤਾਂ ਉਹ ਸ਼ਕਤੀ ਹੈ ਜਿਹਦੇ ਵਿੱਚੋਂ ਸਭ ਕੁਝ ਨਿਕਲਿਆ ਹੈ। ਫਿਰ ਸ਼ਬਦ ਦੁਹਰਾ ਦਿਆਂ ਕਿ ਅੱਖਰਾਂ ਦਾ ਜੋੜ ਵੀ ਸ਼ਬਦ ਹੈ, ਜਦੋਂ ਕੁਛ ਨਹੀਂ ਉਦੋਂ ਵੀ ਸ਼ਬਦ ਸੀ, ਜਦੋਂ ਅੱਖਰ ਬਿਆਨ ਨਾ ਕੀਤੇ ਗਏ, ਤੇ ਜਦੋਂ ਕੁਛ ਨਹੀਂ ਉਦੋਂ ਵੀ ਉਹ ਰਹਿਣਾ ਹੈ। ਜਦੋਂ ਇਹ ਅੱਖਰੀ ਸ਼ਬਦ ਨਾਲ ਕੋਈ ਜੁੜਦਾ, ਇਹ ਸ਼ਬਦ ਉਸ ਸ਼ਬਦ ਤੱਕ ਲੈ ਜਾਂਦਾ, ਤੇ ਜਦੋਂ ਉੱਥੇ ਰਸਾਈ ਹੋ ਜਾਏ, ਪਹੁੰਚ ਹੋ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ, ਉਦੋਂ ਫਿਰ ਗੁਰੂ ਦਾ ਬਚਨ ਹੀ ਗੁਰੂ ਹੈ, ਤੇ ਗੁਰੂ ਦਾ ਬਚਨ ਸਾਡੀ ਜਿੰਦ ਦਾ ਸਾਥੀ ਹੁੰਦਾ। ਹਜ਼ੂਰ ਦੇ ਪਵਿੱਤਰ ਬਚਨਾਂ ਵਿੱਚੋਂ ਹੀ ਹਜ਼ੂਰ ਨੇ ਬਾਣੀ ਬਾਰੇ ਵੀ ਸ਼ਬਦ ਕਹਿ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਗੁਰੂ ਸੱਜਣ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਤੇ ਗੁਰੂ ਸੱਜਣ ਕਿਵੇਂ ਸਹਾਇਤਾ ਕਰਦੇ ਨੇ। ਕਹਿਣ ਲੱਗੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਜੁੜਖਾ ਥੋੜਾ ਜਿਹਾ ਗੁਰੂ ਦੇ ਨਾਲ। ਹੁਣ ਅਖੀਰ ਤੇ ਗੱਲ ਜਦੋਂ ਆਪਾਂ ਗੁਰੂ ਨਾਲ ਜੁੜਨ ਦੀ ਗੱਲ ਕਰਾਂਗੇ ਤੇ ਬਾਣੀ ਤੇ ਸ਼ਬਦ ਦੀ ਗੱਲ ਕਰਾਂਗੇ ਨਾ। ਸਾਹਿਬ ਕਹਿੰਦੇ ਨੇ ਖਿਨ ਰਮ, ਥੋੜਾ ਜਿਹਾ ਸਮਾਂ ਚੇਤੇ ਕਰ, ਗੁਰ ਗਮ, ਤੇਰੀ ਪਹੁੰਚ ਗੁਰੂ ਤੱਕ ਹੋ ਗਈ। ਖਿਨ ਰਮ ਗੁਰ ਗਮ ਹਰ ਦਮ, ਮਹਾਰਾਜ ਕਹਿੰਦੇ ਨੇ ਫਿਰ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਜੇ ਹਰ ਦਮ ਤੂੰ ਜੁੜ ਜਾਏ ਫਿਰ ਸੱਚ ਇਹ ਵੇ ਕਿ ਜਮਾਂ ਨਾਲ ਤੇਰਾ ਵਾਹ ਨਹੀਂ ਪਏਗਾ। ਗੁਰਬਾਣੀ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚੋਂ ਹੋਰ ਸੁਖੈਣਤਾ ਹੋ ਜਾਏਗੀ ਅਰਥ ਕਰਨ ਦੀ। ਕਹਿੰਦੇ ਨੇ ਜਿਹੜੇ ਸਿੱਖ ਗੁਰਬਾਣੀ ਨਾਲ ਜੁੜਦੇ ਨੇ, ਸ਼ਬਦ ਨਾਲ ਜੁੜਦੇ ਨੇ, ਸਤਿਗੁਰੂ ਸੱਜਣ ਅੱਗੇ ਤੁਰਦੇ ਨੇ। ਦਾਸ ਨੇ ਅਰਜ਼ ਕੀਤੀ ਜਿੱਥੇ ਲੇਖਾ ਮੰਗਿਆ ਜੇ ਉੱਥੇ, ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਤਾਂ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਅੱਜ ਕਿਸੇ ਆਦਮੀ ਤੇ ਕੋਈ ਮੁਸੀਬਤ ਪੈ ਜਾਏ, ਸਰਕਾਰੇ ਦਰਬਾਰੇ ਉਹਦੇ ਤੇ ਕੋਈ ਕੇਸ ਹੋ ਜਾਏ ਤੇ ਉਹ ਚੰਗੇ ਵਕੀਲ ਦੀ ਭਾਲ ਕਰਦਾ। ਤੇ ਵਕੀਲ ਇਸ ਕਰਕੇ ਹੁੰਦਾ, ਉਹ ਆਪਣੇ ਗਿਆਨ ਨਾਲ, ਆਪਣੇ ਤਰਕ ਨਾਲ, ਆਪਣੀ ਦਲੀਲ ਦੇ ਨਾਲ ਉਹਨੂੰ ਉਸ ਕੇਸ ਵਿੱਚੋਂ ਜਿਤਾ ਸਕੇ, ਉਹ ਕੇਸ ਜਿੱਤ ਸਕੇ। ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਵਕੀਲ ਕੋਰਟ ਵਿੱਚ ਜਾ ਕੇ ਇੱਕ ਜਿਸ ਉੱਪਰ ਦੋਸ਼ ਹੈ ਉਹਦੇ ਵੱਲੋਂ ਕੇਸ ਲੜਦਾ, ਤੇ ਤਕੜਾ ਵਕੀਲ ਦਲੀਲਾਂ ਦੇ ਕੇ ਆਪਣੀ ਲਿਆਕਤ ਨਾਲ ਉਸ ਕੇਸ ਨੂੰ ਜਿੱਤ ਲੈਂਦਾ ਹੈ। ਕਈ ਵਾਰੀ ਕਹਿੰਦੇ ਆ ਵਕੀਲ ਬੜਾ ਤਕੜਾ ਸੀ, ਮਹਾਰਾਜ ਕਹਿੰਦੇ ਨੇ ਸਤਿਗੁਰੂ ਨਾ ਪਰਮਾਤਮਾ ਦੀ ਦਰਗਾਹ ਦੇ ਵਕੀਲ ਨੇ। ਉਸ ਘਰ ਵਿੱਚ ਆ ਕੋਈ ਡਿਗਰੀਆਂ ਤੇਰੀਆਂ ਨਹੀਂ ਚੱਲਣੀਆਂ, ਜੋ ਮਰਜ਼ੀ ਇਕੱਠਾ ਕਰੀ ਰੱਖ, ਉੱਥੇ ਤਾਂ ਕੇਵਲ ਜੇ ਬਸੀਟ ਕੈ ਪ੍ਰਭੂ ਦੀ ਦਰਗਾਹ ਤਾਂ ਤੇ ਸਤਿਗੁਰੂ। ਹਜ਼ੂਰ ਨੇ ਉਹ ਪਵਿੱਤਰ ਸਲੋਕ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਂ ਬਸੀਟ। ਆ ਗੁਰੂ ਸੱਜਣ ਮਿਲਾ ਕਿ ਜਿਹੜਾ ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ, ਜਿਹੜਾ ਵਿਛੜਿਆ ਨੂੰ ਮਿਲਾ ਦਿੰਦਾ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਖੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋ। ਭਾਈ ਸਾਹਿਬ ਨੂੰ ਪੁੱਛਿਆ ਕਿ ਗੁਰਮਤ ਦੀ ਗੱਲ ਕਰਦਿਆਂ ਕਿ ਜਿੰਦ ਨਾਲ ਕਿਵੇਂ ਸਤਿਗੁਰੂ, ਮੌਤ ਤਾਂ ਇੱਕੋ ਜੀ ਜਾਣਾ ਸਭ ਨੇ। ਭਾਈ ਸਾਹਿਬ ਨੇ ਤਿੰਨ ਬਚਨ ਕਹੇ, ਉਹ ਕਹਿੰਦੇ ਨੇ ਜਦੋਂ ਕੋਈ ਸਿੱਖ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦਾ ਹੈ ਫਿਰ ਗੁਰੂ ਕਿਵੇਂ ਮਦਦਗਾਰ ਨੇ। ਉਹਨਾਂ ਨੇ ਕਿਹਾ ਕਿ ਮੀਂਹ ਪੈਂਦਾ ਹੋਵੇ ਜਾਂ ਮੰਨ ਲਓ ਕਿ ਪਾਣੀ ਦਾ ਗਿਲਾਸ ਕੋਈ ਭਰ ਲੈ ਤੇ ਕੋਰਾ ਕਾਗਜ਼ ਲੈ ਕੇ ਉਸ ਉੱਪਰ ਆਪਾਂ ਪਾਣੀ ਧਾਰ ਬਣ ਕੇ ਸੱਟੀ ਜਾਈਏ, ਤੇ ਜਾਂ ਕੋਰਾ ਕਾਗਜ਼ ਪਾਣੀ ਦੇ ਵਿੱਚ ਪਾ ਦਿਓ ਤੇ ਪਾਣੀ ਵਿੱਚ ਪਿਆ ਹੋਇਆ ਕਾਗਜ਼ ਉਹ ਗਲ ਜਾਏਗਾ। ਉਦਾਹਰਨ ਦਾ ਇੱਕ ਪੱਖ ਹੀ ਲਈਦਾ ਹੁੰਦਾ। ਅਕਸਰ ਦਾਸ ਬੇਨਤੀ ਕਰਦਾ ਕਿ ਵਿਚਾਰ ਕਰਦਿਆਂ ਜੋ ਪ੍ਰਕਰਨ ਚੱਲਦਾ ਹੋਵੇ, ਜਿੱਥੇ ਮੱਛੀ ਦੀ ਪ੍ਰੀਤ ਦੀ ਗੱਲ ਬਾਣੀ ਚ ਕੀਤੀ ਗਈ ਹੈ, ਉੱਥੇ ਮੱਛੀ ਨੂੰ ਜੀਭ ਦਾ ਲੱਗਾ ਹੋਇਆ ਰੋਗ ਉਹਦਾ ਵੀ ਜ਼ਿਕਰ ਕੀਤਾ ਗਿਆ। ਜੇ ਆਪਾਂ ਕਹੀਏ ਜੀ ਪ੍ਰੀਤ ਦੀ ਗੱਲ ਕਰਦੇ ਉਹਨੂੰ ਤਾਂ ਰੋਗ ਲੱਗਾ। ਮਹਾਰਾਜ ਕਹਿੰਦੇ ਜੋ ਪ੍ਰਕਰਨ ਚੱਲਦਾ ਜਿਸ ਵੇਲੇ ਤੇ ਗੱਲ ਢੁਕਦੀ ਹੈ ਉਹਨੂੰ ਸਵੀਕਾਰਨਾ ਚਾਹੀਦਾ ਹੈ। ਹੁਣ ਉਹ ਕਾਗਜ਼ ਪਾਣੀ ਵਿੱਚ ਪਾਓ ਗਲ ਜਾਏਗਾ, ਪਰ ਉਹਦੇ ਵਰਗੇ ਕਾਗਜ਼ ਪਾਣੀ ਵਿੱਚ ਪਾਉਣ ਤੋਂ ਪਹਿਲਾਂ ਉਹਨੂੰ ਕੋਈ ਥਿੰਦੇ ਵਿੱਚ, ਘਿਓ ਵਿੱਚ, ਥਿੰਦਿਆਈ ਵਿੱਚ ਚੰਗੀ ਤਰ੍ਹਾਂ ਡੋਬ ਲਵੇ ਤੇ ਉਸ ਕਾਗਜ਼ ਨੂੰ ਪਾਣੀ ਵਿੱਚ ਪਾ, ਉਹ ਕਾਗਜ਼ ਛੇਤੀ ਗਲੇਗਾ ਨਹੀਂ। ਇਕੱਲਾ ਕੋਰਾ ਕਾਗਜ਼ ਆਵੇ ਉਹਨੂੰ ਪਾਣੀ ਅਵਸ਼ ਗਾਲੇਗਾ, ਪਰ ਜਦੋਂ ਕੋਈ ਥਿੰਦੇ ਨਾਲ ਘਿਓ ਨਾਲ ਭਿੱਜਾ ਹੋਇਆ ਕਾਗਜ਼ ਪਾਣੀ ਚ ਪਾਉਂਦਾ, ਪਾਣੀ ਵੀ ਉਹਨੂੰ ਛੇਤੀ ਗਾਲ ਨਹੀਂ ਸਕਦਾ। ਤੇਰੀ ਸਿਆਣਪ ਦਾ ਕੋਰਾਪਨ ਤੈਨੂੰ ਗਾਲ ਦਏਗਾ ਜੇ ਗੁਰੂ ਦੇ ਸ਼ਬਦ, ਗੁਰੂ ਦੇ ਬਚਨਾਂ ਦੀ ਥੰਧਿਆਈ ਤੇਰੇ ਅੰਦਰ ਚਲੀ ਗਈ। ਸੱਚ ਇਹ ਵੇ ਕਿ ਥਿੰਦੇ ਕਾਗਜ਼ ਨੂੰ ਜਿਵੇਂ ਪਾਣੀ ਨਹੀਂ ਗਾਲਦਾ, ਜਿਸ ਜਮਦੂਤ ਤੋਂ ਸਾਰੇ ਲੋਕ ਤਰੀਂਦੇ ਨੇ, ਜਿਹਦਾ ਅੰਦਰ ਬਾਣੀ ਨਾਲ ਭੇਜਿਆ ਉਹਦਾ ਜਮਦੂਤ ਵੀ ਕੁਝ ਨਹੀਂ ਵਿਗਾੜ ਸਕਦਾ। ਇੱਕ ਪੱਖ ਹੈ। ਦੂਸਰੀ ਬੇਨਤੀ ਕਿ ਰੂਹ ਭਾਵੇਂ ਕਰੋੜਾਂ ਗੱਠਾਂ ਕੋਈ ਇਕੱਠੀਆਂ ਕਰ ਲੈ, ਤੇ ਅੱਗੇ ਦਾਸ ਨੇ ਬੇਨਤੀ ਕੀਤੀ ਚਿੰਗਾਰੀ ਇੱਕੋ ਹੀ ਚਾਹੀਦੀ ਹੈ, ਇੱਕ ਮਾਚਿਸ ਦੀ ਤੀਲੀ ਕੋਈ ਬਾਲ ਕੇ ਉਸ ਗੱਠਾਂ ਵਿੱਚ ਰੱਖਦਾ ਤੇ ਦੇਖਦਿਆਂ ਦੇਖਦਿਆਂ ਕਰੋੜਾਂ ਗੱਠਾਂ ਰੂਹ ਦੀਆਂ ਸੜ ਕੇ ਰਾਖ ਹੋ ਜਾਣਗੀਆਂ, ਪਰ ਉਸੇ ਰੂਹ ਵਿੱਚੋਂ ਕੋਈ ਥੋੜਾ ਬਹੁਤਾ ਰੂਹ ਪੂਣੀ ਕ ਜਿੰਨਾ ਬੱਤੀ ਵੱਟਣ ਜਿੰਨਾ ਵੱਖ ਕਰ ਲੈ ਤੇ ਉਸ ਰੂਹ ਦੀ ਬੱਤੀ ਵੱਟੇ, ਬੱਤੀ ਵੱਟ ਕੇ ਤੇਲ ਦੀਵਾ ਤੇਲ ਵਾਲਾ ਇਉਂ ਕਹਿ ਲੋ ਦੀਵੇ ਨੂੰ ਤੇਲ ਨਾਲ ਭਰ ਲੈ ਤੇ ਉਸ ਬੱਤੀ ਨੂੰ ਤੇਲ ਵਾਲੇ ਦੀਵੇ ਵਿੱਚ ਰੱਖ ਦੇਵੇ ਤੇ ਇੱਕ ਪਾਸਿਓਂ ਅੱਗ ਲਾ ਦੇ। ਹੁਣ ਕਰੋੜਾਂ ਗੱਠਾਂ ਰੂਹ ਦੀਆਂ ਵੇਖਦਿਆਂ ਵੇਖਦਿਆਂ ਸੜ ਕੇ ਰਾਖ ਹੋ ਗਈਆਂ, ਪਰ ਇੱਕ ਬੱਤੀ ਜਿਹੜੀ ਵੱਟੀ ਹੈ ਤੇਲ ਵਿੱਚ ਭਿੱਜੀਏ ਉਹ ਕਈ ਮਹੀਨੇ ਜਲਦੀ ਏ, ਪਰ ਅੱਗ ਤਾਂ ਉਹ ਹੀ ਏ ਜਿਹਦੀ ਇੱਕ ਚੰਗਿਆੜੀ ਕਰੋੜਾਂ ਗੱਠਾਂ ਸਾੜ ਸਕਦੀ ਏ, ਪਰ ਉਹ ਬਲਦੀ ਕੋਈ ਉਹਦੇ ਮੂੰਹ ਚ, ਉਹਦੀ ਯੁਰਤ ਕਿਉਂ ਨੀ ਕਿ ਸਾਰੀ ਬੱਤੀ ਨੂੰ ਇੱਕੋ ਵੇਲੇ ਸਾੜ ਸਕੇ, ਨਹੀਂ ਸਾੜਦੀ। ਉਹ ਚਾਨਣ ਦੇਣ ਦਾ ਕੰਮ ਕਰਦੀ ਹੈ ਕਿਉਂਕਿ ਉਹ ਤੇਲ ਚ ਭਿੱਜੀ ਹੈ, ਉਹਨੂੰ ਮਰਿਆਦਾ ਦਾ ਵੱਟ ਦਿੱਤਾ ਗਿਆ ਹੈ। ਜਿਹੜਾ ਬੰਦਾ ਗੁਰੂ ਦੀ ਮਰਿਆਦਾ ਵਿੱਚ ਆ ਜਾਏਗਾ, ਗੁਰੂ ਦੇ ਸ਼ਬਦ ਗੁਰੂ ਦੇ ਬਚਨ ਵਿੱਚ ਭਿੱਜ ਜਾਏਗਾ, ਕਹਿਣ ਲੱਗੇ ਜਿਵੇਂ ਅੱਗ ਬੱਤੀ ਨੂੰ ਛੇਤੀ ਨਹੀਂ ਜਾਲ ਸਕਦੀ, ਜਿਹੜੀ ਮੌਤ ਤੋਂ ਲੋਕ ਭੈ ਖਾਂਦੇ ਨੇ ਗੁਰੂ ਸੱਜਣ ਦੀ ਕਿਰਪਾ ਨਾਲ ਹੋਵੇ ਉਹ ਮੌਤ ਦਾ ਭੈ ਵੀ ਕੁਛ ਨਹੀਂ ਕਰ ਸਕਦਾ, ਉਹ ਡਰ ਨਹੀਂ। ਤੀਸਰਾ ਬਚਨ, ਸਿਰਫ ਇਹ ਉਦਾਹਰਨਾਂ ਸਮਝਾਉਣ ਲਈ ਨੇ ਮਨ ਨੂੰ। ਹਜ਼ੂਰ ਨੇ ਫਰਮਾਇਆ ਕਿ ਇੱਕ ਲੋਹੇ ਦਾ ਛੋਟਾ ਜਿਹਾ ਟੁਕੜਾ ਕੋਈ ਲੈ ਲੈ, ਮੰਨ ਲਓ ਉਹਨੂੰ ਪਾਣੀ ਚ ਸੱਟੋ ਤੇ ਲੋਹੇ ਦਾ ਟੁਕੜਾ ਉਸੇ ਵੇਲੇ ਡੁੱਬ ਜਾਏਗਾ। ਪਰ ਮਹਾਰਾਜ ਕਹਿੰਦੇ ਨੇ ਲੱਕੜ ਲੈ ਲੈ, ਕੋਈ ਕਿਸ਼ਤੀ ਬਣਾ ਲੈ ਤੇ ਉਹਦੇ ਵਿੱਚ ਲੋਹਾ ਰੱਖ ਦਿਓ, ਜਾਂ ਲੱਕੜ ਦੇ ਵਿੱਚ ਲੋਹੇ ਨੂੰ ਫਿੱਟ ਕਰ ਦਿਓ, ਪਾਣੀ ਵੀ ਸੱਟੋ ਤੇ ਉਹ ਲੋਹਾ ਵੀ ਤਰ ਜਾਂਦਾ, ਉਹ ਪਾਣੀ ਵਿੱਚ ਡੁੱਬਦਾ ਨਹੀਂ। ਇਕੱਲਾ ਲੋਹੇ ਆਏਗਾ ਤੇ ਜ਼ਰੂਰ ਡੁੱਬੇਗਾ, ਲੱਕੜ ਦੀ ਸੰਗਤ ਮਿਲ ਜਾਏ ਤੇ ਲੋਹਾ ਵੀ ਤਰ ਜਾਂਦਾ। ਕਹਿੰਦੇ ਨੇ ਸੱਚ ਇਹ ਵੇ, ਹਉਮੈ ਨਾਲ ਇਕੱਲਾ ਤੁਰੇਗਾ ਤੇ ਡੁੱਬੇਗਾ, ਜੇ ਗੁਰੂ ਸੱਜਣ ਦਾ ਪੱਲਾ ਪਕੜਨਾ ਹੈਗਾ ਨਾ, ਜਿਵੇਂ ਲੋਹੇ ਨੂੰ ਲੱਕੜ ਨਹੀਂ ਡੁੱਬਣ ਦਿੰਦੀ, ਸਮਰੱਥ ਸਤਿਗੁਰੂ ਆਪਣੇ ਸਿੱਖ ਨੂੰ ਨਹੀਂ ਡੁੱਬਣ ਦਿੰਦੇ। ਭਾਈ ਸਾਹਿਬ ਦੇ ਬਚਨ ਨੇ ਜੈਸੇ ਕਿਰਤਾਸ, ਕਿਰਤਾਸ ਦਾ ਅਰਥ ਕਾਗਜ਼, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੇ, ਪਾਣੀ ਦੀ ਬੂੰਦ ਪਵੇ ਉਹ ਗਲ ਗਿਆ, ਕਿਰਤ ਸੰਬੰਧ ਜਦੋਂ ਉਹਦਾ ਘਿਓ ਨਾ ਰਿਸ਼ਤਾ ਬਣ ਜਾਏ, ਕਿਰਤ ਸੰਬੰਧ ਜਲ ਮਤ ਸਾਵਧਾਨ ਹੈ, ਉਹਦਾ ਘਿਓ ਨਾ ਰਿਸ਼ਤਾ ਬਣ ਜਾਏ ਤੇ ਉਹ ਕਾਗਜ਼ ਪਾਣੀ ਵਿੱਚ ਵੀ ਸੁਚੇਤ ਬਚ ਜਾਂਦਾ ਹੈ। ਕਹਿੰਦੇ ਨੇ ਜਿਵੇਂ ਘਿਓ ਨਾਲ ਕਾਗਜ਼ ਦਾ ਰਿਸ਼ਤਾ ਬਣ ਜਾਏ ਉਹ ਬਚ ਜਾਂਦਾ, ਤੇ ਜਿਸ ਸਿੱਖ ਦਾ ਰਿਸ਼ਤਾ ਗੁਰੂ ਕੀ ਬਾਣੀ ਨਾਲ ਅੰਦਰੋਂ ਬਣ ਜਾਏ ਉਹਦਾ ਵੀ ਬਚਾਅ ਹੁੰਦਾ ਹੈ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੇ, ਕਿਰਤ ਸੰਬੰਧ ਜਲ ਮਦ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਤਨਕ ਚਿੰਗ ਪਰੇ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਪਰ ਬੱਤੀ ਵੱਟੀ ਨੂੰ ਤਾਂ ਅੱਗ ਸਾੜਦੀ ਨੇ, ਕਰੋੜਾਂ ਗੱਠਾਂ ਰੂਹ ਦੀਆਂ ਸੜ ਗਈਆਂ, ਜੈਸੇ ਲੋਹ ਬੂੜ ਜਾਤ ਸਲਲ ਮੈਂ ਡਾਰਤ ਹੀ, ਪਰ ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਸਤਿਗੁਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਮੂੰਹ ਅੱਡ ਕੇ ਜਮਦੂਤ ਸਭ ਨੂੰ ਗ੍ਰਸਦ ਹੈ, ਪਰ ਸਤਿਗੁਰ ਭੇਟਤ ਕੀ ਦਾਸਨ ਦਾਸਾਨ ਹੈ। ਜਦੋਂ ਸਤਿਗੁਰੂ ਕਿਸੇ ਸਿੱਖ ਨੂੰ ਮਿਲਦਾ ਹੈ, ਸਤਿਗੁਰੂ ਦੇ ਚਰਨਾਂ ਸਿੱਖ ਜੁੜਦਾ ਤੇ ਜਮਦੂਤ ਵੀ ਦਾਸ ਬਣ ਜਾਂਦਾ ਹੈ। ਜੋ ਬੇਨਤੀ ਅੱਗੇ ਕਰਨੀ ਚਾਹੁੰਦ, ਉਹ ਬਚਨ ਜਦੋਂ ਅੰਦਰ ਸ਼ਬਦ ਵਸਦਾ ਹੈ, ਗੁਰੂ ਸੱਜਣ ਦੀ ਬਾਣੀ ਅੰਦਰ ਵਸਦੀ ਹੈ, ਤੇ ਇੱਕ ਗੱਲ ਸਪਸ਼ਟ ਕਿ ਸਿਫਤ ਕਰਨ ਵਿੱਚ ਇੱਕ ਗੱਲ ਪੱਕੀ, ਬੰਦਾ ਜਗਿਆਸੂ ਰੱਖੇ, ਇੰਨਾ ਦ੍ਰਿੜ ਵਿਸ਼ਵਾਸ ਮਾਲਕ ਦੇ ਦੇ ਜੋ ਮਰਜ਼ੀ ਦੁਨੀਆਂ ਚ ਹੋ ਜਾਏ, ਇੱਕੋ ਗੱਲ ਕਹਿ ਕੇ ਮੇਰੇ ਸਤਿਗੁਰੂ ਵਰਗਾ ਹੋਰ ਕੋਈ ਨਹੀਂ। ਇਹ ਬੜੀ ਵੱਡੀ ਇੱਕ ਗੱਲ ਹੈ। ਸੰਤ ਨਿਹਾਲ ਸਿੰਘ ਹੁਣੀ ਕਹਿੰਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ, ਉਹ ਬਖਸ਼ਿਸ਼ ਕਰਦੇ ਸਨ, ਜਦੋਂ ਮੱਥਾ ਟੇਕ ਹੀ ਦਿੱਤਾ, ਆਪਣਾ ਆਪ ਝੁਕਾ ਹੀ ਦਿੱਤਾ, ਉਹ ਕਹਿੰਦੇ ਸਨ ਦੁਨੀਆਂ ਵਿੱਚ ਹਰ ਬੰਦਾ ਛਾਤੀ ਠੋਕ ਕੇ ਕੋਈ ਨਾ ਕੋਈ ਦਾਵਾ ਕਰਦਾ ਹੈ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਉਹਨਾਂ ਦਾ ਪੜ੍ਹਦੇ ਆ ਸੀ ਬਚਨ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ। ਕਿਸੇ ਨੂੰ ਵੀ ਬੜਾ ਭਰੋਸਾ ਹੈ। ਸੱਚੀ ਜੇ ਮਨ ਦੀ ਅਵਸਥਾ ਹੈ ਨਾ, ਬੰਦਾ ਜੇ ਜ਼ਮੀਨ ਬੜੀ ਹੈ, ਜਿੱਥੇ ਵੀ ਜਾਏਗਾ, ਜਦੋਂ ਵੀ ਗੱਲ ਕਰੇਗਾ, ਜ਼ਮੀਨ ਬਾਹਰ ਹੁੰਦੀ ਹੈ ਪਰ ਉਹਦੇ ਮਨ ਚ ਮਰੱਬੇ ਵਸੇ ਹੁੰਦੇ ਨੇ, ਜਿੱਥੇ ਜਾਂਦਾ ਉਸ ਜ਼ਮੀਨ ਦੇ ਹੰਕਾਰ ਵਿੱਚ ਹੀ ਬੋਲੀ ਜਾਂਦਾ। ਕਹਿੰਦਾ ਸਾਨੂੰ ਕਿਹੜੀ ਪਰਵਾਹ, ਸਾਡੇ ਨਿਆਣਿਆਂ ਕਿਹੜੀ ਮਜ਼ਦੂਰੀ ਕਰਨੀ ਹੈ, ਸਾਡੇ ਮੁਰੱਬੇ ਵੇਚੀ ਜਾਣ, ਕਈ ਪੁਛਤਾ ਤਾਂ ਨਹੀਂ ਮੁੱਕਦੇ। ਇਹ ਲੋਕ ਅਕਸਰ ਕਹਿੰਦੇ ਕਾਹੋਂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੋਂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ। ਕਿਸੇ ਨੂੰ ਇਹ ਬੜਾ ਭਰੋਸਾ ਹੈ ਸਾਡੀਆਂ ਬਾਹਾਂ ਚ ਜੋਰ, ਜਿੱਡੀ ਮੇਰੀ ਨੌਕਰੀ, ਜਿੰਨੀ ਚੰਗੀ ਮੇਰੀ ਜੋਬ ਕਹਿ, ਇੰਨੇ ਪੈਸੇ ਕੋਈ ਕਮਾਉਂਦਾ ਘੰਟੇ ਦੇ, ਇਹ ਭਰੋਸਾ ਹੀ ਹੈ ਨਾ। ਤੇ ਕੀ ਪਤਾ, ਦੇਖੋ ਇੱਥੇ ਤੁਸੀਂ ਸਾਰਾ ਦੇਖਿਆ ਅਮੈਰੀਕਾ ਹੀ, ਕਿ ਜਿਹੜੇ ਵੱਡੇ ਵੱਡੇ ਇੰਜੀਨੀਅਰ ਲੋਕ ਪੜ੍ਹ ਕੇ ਉਹ ਵਿਚਾਰੇ ਨਿਊਯਾਰਕ ਤੇਲ ਪਾਉਂਦੇ ਦੇਖੇ। ਪਰਮਾਤਮਾ ਦੀ ਖੇਡ ਹੈ ਨਾ, ਕਾਹਦਾ ਲਿਆਕਤ ਦਾ ਮਾਣ। ਕਾਹੋਂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੋਂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ, ਕਾਹੋਂ ਕੋ ਭਰੋਸੋ ਭਾਰੀ ਸ਼ਾਹ ਪਾਤ ਸ਼ਾਹ ਮੀਤ। ਕਹਿੰਦਾ ਆਖਿਰ ਸਾਡੀ ਚੱਲਦੀ ਹੈ ਸਰਕਾਰੀ ਦਰਬਾਰੇ, ਬਾਦਸ਼ਾਹ ਨਾਲ, ਪ੍ਰੈਜੀਡੈਂਟ ਨਾਲ, ਪ੍ਰਾਈਮ ਮਿਨਿਸਟਰ ਨਾਲ, ਸਿੱਧੀ ਗੱਲ ਹੈ ਆਪਣੀ। ਫਿਰ ਬੇਨਤੀ ਸਮਝ, ਕਾਹੋਂ ਕੋ ਭਰੋਸੋ ਭਾਰੀ ਸ਼ਾਹ ਪਾਤ ਸ਼ਾਹ ਮੀਤ, ਕਾਹੋਂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ। ਕਈ ਕਹਿੰਦਾ ਸਾਡੇ ਤਾਂ ਇੰਨੇ ਪਰਿਵਾਰ ਇਕੱਠੇ ਅਸੀਂ ਬੈਠੇ ਹਾਂ, ਸਾਨੂੰ ਪਰਵਾਹ ਕਿਹਦੀ, ਸਾਡੇ ਤਾਂ ਘਰ ਦੇ ਜੀ ਬੜੇ। ਪਰ ਇਹਦਾ ਮਤਲਬ ਕਿ ਅੰਦਰ ਉਹ ਗੁਰੂ ਨੂੰ ਨਹੀਂ ਮੰਨਦਾ ਜੋ ਕੁਝ ਬਾਹਰ ਨੂੰ ਮੰਨ ਰਿਹਾ। ਕਾਹੋਂ ਕੋ ਭਰੋਸੋ ਹੈ ਕੁਟੰਬੀ ਕਰੇ ਪਾਜ ਕਾਜ ਪੈ, ਕਾਹੋਂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ ਪਾਰਸੀ ਕੋ, ਕਾਹੋਂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ। ਕਿਸੇ ਨੂੰ ਇਹ ਭਰੋਸਾ ਹੈ ਜਿੰਨਾ ਮੈਂ ਬੋਲ ਸਕਣਾ, ਜਿੰਨੀ ਵਿਦਿਆ ਮੇਰੇ ਕੋਲ, ਮੇਰੇ ਸਾਹਮਣੇ ਕੋਈ ਆਏ ਤਾਂ ਸਹੀ। ਸੱਚ ਇਹ ਇੱਕ ਬੇਨਤੀ ਕਰਾਂ ਕਿ ਜਿਹੜੀ ਵਿਧਵਤਾ ਹੈ ਨਾ, ਸਤਿਗੁਰੂ ਤਰਸ ਕਰੇ ਇਹਦੇ ਨਾਲ ਨਿਰਮਾਣਤਾ ਬਖਸ਼ਦੇ, ਪਰ ਸੱਚ ਜੇ ਆਉਂਦੀ ਕੋਈ ਨਹੀਂ। ਫੁੱਟਦਾ ਬੰਦੇ ਦਾ ਗਿਆਨ ਕਿਤੇ ਰਹਿ ਸਕਦਾ? ਭਾਈ ਸੰਤੋਖ ਸਿੰਘ ਦੇ ਜੀਵਨ ਚ ਇੱਕ ਘਟਨਾ ਹੈ। ਕੈਥਲ ਰਹਿੰਦੇ ਸਨ ਭਾਈ ਸਾਹਿਬ, ਜਿੱਥੇ ਗੁਰਪ੍ਰਤਾਪ ਸੂਰਜ ਲਿਖਿਆ ਉਹ ਹਵੇਲੀ ਸਿੱਖ ਨਹੀਂ ਲੈ ਸਕੇ। ਬਾਣੀਆਂ ਪਰਿਵਾਰ ਰਹਿੰਦਾ, ਕਰੋੜਾਂ ਰੁਪਈਏ ਮੰਗਦੇ ਨੇ, ਬਾਹਰ ਬਹੁਤ ਕੁਝ ਕਰੀ ਜਾਂਦੇ ਨੇ, ਇੰਨਾ ਕਿਸੇ ਨੂੰ ਪਤਾ ਹੀ ਨਹੀਂ ਕਿ ਜਿਸ ਹਵੇਲੀ ਵਿੱਚ ਗੁਰੂ ਦੀਆਂ ਇੰਨੀਆਂ ਸਿਫਤਾਂ ਲਿਖੀਆਂ ਉਹ ਹਵੇਲੀ ਨੂੰ ਕੋਈ ਸੰਭਾਲਣ ਵਾਲਾ ਵੀ ਨਹੀਂ। ਕਈ ਯਤਨ ਕੀਤੇ ਕਈ ਸੱਜਣਾਂ ਨੇ, ਪਰ ਇੱਧਰ ਧਿਆਨ ਨਹੀਂ ਕਿਸੇ ਦਾ। ਬੜੀ ਵੱਡੀ ਗੱਲ ਹੈ ਭਾਈ ਸੰਤੋਖ ਸਿੰਘ ਦੀ ਰਚਨਾ। ਹੁਣ ਅੱਜ ਕੱਲ ਦੇ ਲੋਕ ਕਹਿਣ ਲੱਗ ਪਏ ਨਾ, ਦੇਖੋ ਜੀ ਭਾਈ ਸੰਤੋਖ ਸਿੰਘ ਨੇ ਮਿਲਾਵਟ ਕਰ ਦਿੱਤੀ, ਇਹ ਚ ਕੋਈ ਸ਼ੱਕ ਨਹੀਂ, ਕਈ ਪ੍ਰਕਰਨ ਐਸੇ। ਪਰ ਉਹਨਾਂ ਦੀ ਰਚਨਾ ਪੜ੍ਹੋ, ਪਹਿਲੀ ਪੋਥੀ ਚੋ ਕਹਿੰਦੇ ਨੇ ਕਿ ਭਾਈ ਸੱਜਣੋ ਮੈਂ ਰਚ ਦਿੱਤਾ, ਮੈਂ ਵਾਂ ਬੱਚਾ ਤੋਤਲੀ ਜ਼ਬਾਨ ਚ ਬੋਲਦਾ, ਜਿਹੜੇ ਮੇਰੇ ਤੋਂ ਵੱਧ ਲਿਆਕਤ ਰੱਖਣਗੇ ਮੈਂ ਛੂਟ ਦੇਣਾ, ਮੇਰੇ ਗ੍ਰੰਥ ਦੀ ਉਹ ਸੁਧਾਈ ਕਰ ਲੈ। ਹੁਣ ਏਡੀ ਵੱਡੀ ਕਵਿਤਾ ਇੰਨਾ ਪੱਧਰ ਹੋਵੇ ਤੇ ਕੋਈ ਕਰੇਗਾ? ਖੈਰ ਮੈਂ ਪ੍ਰਕਰਨ ਵਿੱਚ ਰਹਾ, ਕਈ ਬੜਾ ਭਰੋਸਾ ਮੇਰੇ ਤੋਂ ਵੱਧ ਸਮਝ ਕੋਈ ਨਹੀਂ। ਉਹਨਾਂ ਕੋਲ ਇੱਕ ਪੰਡਿਤ ਆਇਆ ਕੈਥਲ, ਰਾਜਾ ਉਦੈ ਸਿੰਘ ਨੂੰ ਮਿਲਿਆ। ਉਹਨੇ ਕਿਹਾ ਮੈਂ ਸੁਣਿਆ ਵੀ ਤੁਹਾਡੇ ਦਰਬਾਰ ਚ ਇੱਕ ਕਵੀ ਹੈ ਤੇ ਉਹ ਕਵਿਤਾ ਰਚਦਾ, ਮੈਂ ਉਹਦੇ ਨਾਲ ਚਰਚਾ ਕਰਨੀ ਚਾਹੁੰਦਾ। ਉਹਨੂੰ ਇਹ ਮਾਣ ਸੀ ਮੈਂ ਸਵਰਨ ਜਾਤੀ ਦਾ। ਹੁਣ ਭਾਈ ਸਾਹਿਬ ਜਿਹੜੇ ਸਨ ਉਹ ਸ਼ਬਦ ਨਾ ਕਰੀਏ ਸਿੱਖੀ ਚ ਤਾਂ ਇਹ ਗੱਲ ਹੈ ਹੀ ਨਹੀਂ, ਛਿੰਬੇ ਪਰਿਵਾਰ ਨਾਲ ਸੰਬੰਧਿਤ ਸਨ। ਇਹ ਵੀ ਖਿਮਾ ਕਰ ਦਿਓ, ਗੱਲਾਂ ਅੰਦਰ ਦੀਆਂ ਨੇ, ਅਸਲ ਚ ਉਹ ਦਰਬਾਰ ਸਾਹਿਬ ਦੇ ਗ੍ਰੰਥ ਹੀ ਬਣਨੇ ਸਨ, ਪਰ ਉਸ ਵਕਤ ਦੀ ਸਿਆਸਤ ਨੇ ਵੀ ਗੇੜਾ ਦੇ ਦਿੱਤਾ, ਉਹ ਇੱਥੋਂ ਛੱਡ ਕੇ ਬੁੜੀਏ ਚਲੇ ਗਏ। ਹੁਣ ਉਹਨੇ ਮਨ ਚ ਆਇਆ ਮੈਂ ਪੰਡਿਤ ਉਹਦਾ ਮੁਕਾਬਲਾ ਕਰਾਂ। ਗੱਲ ਸ਼ੁਰੂ ਹੋਈ, ਰਾਜਾ ਉਦਾ ਸਿੰਘ ਜੀ ਨੇ ਕਿਹਾ ਚਲੋ ਠੀਕ ਹੈ। ਕਵੀ ਸੰਤੋਖ ਸਿੰਘ ਜੀ ਨੂੰ ਦੱਸਿਆ ਤੇ ਕਵੀ ਜੀ ਨੇ ਕਿਹਾ ਤੁਸੀਂ ਪਹਿਲਾਂ ਆਦਮੀ ਜਿਹੜਾ ਵਿਦਵਾਨ ਆਇਆ ਮੈਨੂੰ ਮਿਲਾ ਦਿਆ ਜੇ, ਕਿਉਂਕਿ ਕਵੀ ਜੀ ਦੇ ਰੁਝੇਵੇਂ ਇੰਨੇ ਸਨ, ਜੋ ਲਿਖਦੇ ਸਨ ਉਹਦੀ ਸ਼ਾਮ ਨੂੰ ਕਥਾ ਕਰਦੇ ਸਨ, ਨਾਲ ਕਹਿੰਦੇ ਸਨ ਸਰੋਤਿਆਂ ਅੱਜ ਆਹ ਸੁਝਾਅ ਦਿੱਤਾ। ਉਹਨਾਂ ਨੇ ਪੰਡਿਤ ਨੂੰ ਮਿਲਾਇਆ। ਹੁਣ ਉਹ ਸਿਆਣੇ ਬੰਦੇ ਸਨ, ਉਹ ਗੁਫਤਾਰ ਤੋਂ ਗੱਲਬਾਤ ਤੋਂ ਸਮਝ ਗਏ ਵੀ ਬੰਦਾ ਉਹ ਚਾਹੀਏ ਦੇ ਪੱਲੇ ਕੁਛ ਗਏ ਨਹੀਂ। ਕਵੀ ਸੰਤੋਖ ਸਿੰਘ ਸੋਨੇ ਦੇ ਕੰਗਣ ਸਨ, ਉਹ ਲਾ ਕੇ ਦਿੱਤੇ, ਨਾਲ ਮੋਹਰਾਂ ਦਿੱਤੀਆਂ, ਬਸਤਰ ਦੇ ਕੇ ਕਹਿਣ ਲੱਗੇ ਪੰਡਿਤ ਜੀ ਆਪ ਵਿਦਵਾਨ ਹੋ ਪਰ ਤੁਹਾਡੇ ਨਾਲ ਮੈਂ ਚਰਚਾ ਨਹੀਂ ਕਰਨੀ ਚਾਹੁੰਦਾ। ਹੁਣ ਉਹਦੇ ਮਨ ਚ ਇੱਕੋ ਗੱਲ ਆ ਗਈ ਵੀ ਸੱਚ ਇਹ ਵੇ ਡਰ ਗਿਆ ਮੇਰੇ ਤੋਂ। ਉਹਨੇ ਜਾ ਕੇ ਰਾਜਾ ਉਦਾਸ ਸਿੰਘ ਨੂੰ ਕਿਹਾ ਜੇ ਤਾਂ ਪਹਿਲੀ ਵਾਰੀ ਮਿਲਿਆ, ਆਹ ਦੇਖ ਕੰਗਣ ਲਾ ਕੇ ਦੇ ਦਿੱਤੇ, ਭੱਜ ਗਿਆ ਤੇਰਾ ਕਵੀ। ਰਾਜਾ ਉਦਾ ਸਿੰਘ ਕਵੀ ਜੀ ਨੂੰ ਬੁਲਾਇਆ, ਉਹ ਕਹਿਣ ਲੱਗੇ ਵੀ ਐਸੀ ਗੱਲ ਭੱਜਣ ਦੀ ਤੇ ਨਹੀਂ। ਕਹਿੰਦੇ ਫਿਰ ਤੁਸੀਂ ਕੰਗਣ ਕਿਉਂ ਦਿੱਤੇ, ਪੈਸਾ ਕਿਉਂ ਦਿੱਤਾ? ਉਹ ਕਹਿਣ ਲੱਗੇ ਛੱਡੋ ਬਾਕੀ ਗੱਲਾਂ, ਕਿਉਂ ਦਿੱਤਾ ਸਵੇਰੇ ਸਭਾ ਚ ਲਿਆਓ, ਆਪਾਂ ਚਰਚਾ ਕਰਾਂਗੇ। ਸਿਆਣੇ ਲੋਕ ਜੱਜ ਬਣੇ। ਭਾਈ ਸੰਤੋਖ ਸਿੰਘ ਨੇ ਕੁਛ ਮਿੰਟਾਂ ਵਿੱਚ ਉਹਨੂੰ ਚਿੱਤ ਕਰ ਦਿੱਤਾ, ਕਿਉਂਕਿ ਉਹਨਾਂ ਦਾ ਲਿਬਾਸ ਸਾਦਾ ਸੀ, ਸਿਰ ਤੇ ਕੇਸਕੀ ਸਾਦੀ ਜੀ ਖਫਣੀ ਕਈ ਵਾਰੀ ਪਾਉਂਦੇ ਸਨ। ਤੇ ਉਹਨਾਂ ਜਦੋਂ ਚਿੱਤ ਕੀਤਾ, ਉਹ ਵਿਦਵਾਨ ਹਾਰਿਆ ਤੇ ਉਹਨਾਂ ਭਰੀ ਸਭਾ ਚ ਕਿਹਾ, ਚੇਤੇ ਰੱਖੀ ਮੈਂ ਵਿਦਵਾਨ ਹਾਂ ਪਰ ਪਹਿਲਾਂ ਸਿੱਖ ਹਾਂ। ਸਿੱਖ ਕਦੀ ਭਰੀ ਸਭਾ ਵਿੱਚ ਕਿਸੇ ਦੀ ਹੇਠੀ ਨਹੀਂ ਕਰਦਾ। ਮੈਨੂੰ ਪਤਾ ਸੀ ਤੂੰ ਉਸ ਵਕਤ ਜ਼ਿਆਦਾ ਮੇਰੇ ਸਾਹਮਣੇ ਖਲੋ ਨਹੀਂ ਸਕਣਾ, ਮੈਂ ਤਾਂ ਤੈਨੂੰ ਕੰਗਣ ਦਿੱਤੇ ਸਨ, ਤੇਰਾ ਪਰਦਾ ਢੱਕਿਆ, ਜੇ ਤੂੰ ਆਪਣੇ ਘਰ ਚਲਾ ਜਾ ਮੈਂ ਆਪਣੀ ਹਉਮੇ ਤੋਂ ਬਚ ਜਾਵਾਂ, ਕਿਉਂਕਿ ਅੱਜ ਭਰੀ ਸਭਾ ਤੂੰ ਨੀਵਾਂ ਹੋ ਗਿਆ, ਮੇਰੀ ਜੈ ਜੈਕਾਰ ਕਰ ਲਾ ਪਏ। ਦੇਖੋ ਇੱਕ ਭਾਵਨਾ ਹੈ ਸਿੱਖ ਦੀ, ਪਰ ਫਿਰ ਵੀ ਕਹਿੰਦੇ ਨੇ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਿਜਾਜ ਪੈ। ਸੱਚੀ ਗੱਲ ਜੇ ਅੱਜ ਕਿਹਾ ਜਾਂਦਾ ਜਿੰਨੀ ਸਾਡੀ ਸੰਗਤ ਇੰਨੀ ਕਿਸੇ ਹੋਰ ਮਹਾਂਪੁਰਖਾਂ ਦੀ ਸੰਗਤ ਨੇ, ਕਹਿੰਦੇ ਆ ਨਾ ਸੰਤ ਗਿਰੀ ਕੀ ਮਿਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ। ਕਈਆਂ ਨੂੰ ਇਹ ਬੜਾ ਭਰੋਸਾ ਵੀ ਮੈਂ ਗੇੜੀ ਦੇ ਦਿਆਂਗਾ, ਮੇਰੇ ਜਿੰਨਾ ਚਲਾਕ ਵੀ ਗਏ। ਕਹਿਣ ਲੱਗੇ ਮਾਲਕਾ ਨਾ ਸਾਡੇ ਕੋਲ ਜ਼ਮੀਨ, ਨਾ ਸਾਡੇ ਕੋਲ ਜੌਬ, ਤੇ ਨਾ ਸਾਡੇ ਕੋਲ ਜਹਾਜ਼, ਨਾ ਸਾਡੇ ਕੋਲ ਦੁਨੀਆਂ ਦਾ ਕੁਛ। ਕਹਿਣ ਲੱਗੇ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਇੱਕ ਗੁਰੂ ਗ੍ਰੰਥ ਮਹਾਰਾਜ। ਇੰਨਾ ਭਰੋਸਾ ਹੋਵੇ ਨਾ। ਖੈਰ ਪ੍ਰਕਰਨ ਵਿੱਚ ਰਹਾ, ਗੁਰੂ ਦਾ ਸ਼ਬਦ ਸਤਿਗੁਰੂ ਸੱਜਣ ਫਿਰ ਜਿੰਦ ਨਾਲ ਤੁਰਦੇ ਨੇ, ਸ਼ਬਦ ਰੂਪ ਹੋ ਗਿਆਨ ਰੂਪ ਹੋ, ਹਜ਼ੂਰ ਦੇ ਬਚਨ ਗੁਰ ਕਾ ਬਚਨ ਬਸੈ ਜੀ ਨਾਲੇ, ਆ ਸੱਜਣ ਮਲਾ ਜਿਹੜਾ ਜਿੰਦ ਨਾਲ ਤੁਰੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ ਕਰਨੀ ਲੇਵੈ ਪਾਹੇ ਨਾ ਸਾਕੈ ਜਲ ਹੈ, ਜਿਹਨੂੰ ਪਾਣੀ ਨਾ ਡੋਬ ਸਕੇ, ਚੋਰ ਨਾ ਚੁਰਾ ਸਕੇ, ਜਿਹਨੂੰ ਅੱਗ ਨਾ ਸਾੜ ਸਕੇ, ਉਹ ਸਮਰੱਥ ਸਤਿਗੁਰੂ ਸੱਜਣ ਹੈ ਕਲਗੀ ਵਾਲਾ। ਗੁਰੂ ਨਾਨਕ ਸਾਹਿਬ ਦੀ ਜੋਤ ਉਹ ਸਮਰੱਥ ਸਤਿਗੁਰੂ ਸੱਜਣ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਇਸੇ ਪ੍ਰਕਰਨ ਨੂੰ ਕੱਲ ਦੁਪਹਿਰ ਦੇ ਦੀਵਾਨ ਵਿੱਚ ਆਪ ਨਾਲ ਵਿਚਾਰਿਆ ਜਾਏਗਾ ਜੀ। ਖੋਈਆਂ ਭੁੱਲਾਂ ਮੇਰੀਆਂ ਨਿੱਜੀ ਨੇ, ਗੁਰੂ ਗ੍ਰੰਥ ਸਾਹਿਬ ਅਗਾਧ ਬੋਧ ਨੇ, ਆਪ ਸਾਧ ਸੰਗਤ ਜੀ ਮੈਨੂੰ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।